ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਨ ਨੇ ਗੁਰੂ ਰੂਪ ਪਿਆਰੀ ਸਤਸੰਗ ਜੀ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗ ਜੀ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਜਿਹੜਾ ਮਨ ਆ ਇਹਨੂੰ ਮਨੁੱਖ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਮਨੁੱਖ ਸਰੀਰ ਦੀ ਪ੍ਰਾਪਤੀ ਜਿਹੜੀ ਹੈ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਜਦੋਂ ਪਰਮਾਤਮਾ ਇਸ ਮਨ ਵੱਲ ਧਿਆਨ ਦਿੰਦਾ ਹੈ ਜਦੋਂ ਉਹਨੂੰ ਸਮਾਂ ਬਖਸ਼ਿਸ਼ ਕਰਦਾ ਹੈ ਕਿ ਹੇ ਮਨਾ ਤੂੰ ਆਪਣਾ ਆਪ ਸਵਾਰ ਕੇ ਵਾਪਸ ਆਪਣੇ ਘਰ ਆ ਸਕਦਾ ਮੇਰੇ ਚ ਲੀਨ ਹੋ ਸਕਦਾ ਆਪਣਾ ਉਹੀ ਰੂਪ ਲੈ ਸਕਦਾ ਜਿਸ ਰੂਪ ਦੇ ਵਿੱਚੋਂ ਤੂੰ ਇਸ ਸੰਸਾਰ ਵਿੱਚ ਗਿਆ ਹੈ ਜਦੋਂ ਕਿਰਪਾ ਕਰਦਾ ਤੇ ਉਦੋਂ ਦਾਤ ਬਖਸ਼ਿਸ਼ ਕਰਦਾ ਹੈ ਕਿਉਂਕਿ ਬਾਣੀ ਚ ਪੜ੍ਹੋ ਗੁਰੂ ਸਾਹਿਬ ਲਿਖਦੇ ਤੁਮਰੀ ਕਿਰਪਾ ਤੇ ਮਨੁੱਖ ਦੇ ਪਈ ਹੈ ਇਹ ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਸਾਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਜਦੋਂ ਇਹ ਸਰੀਰ ਪ੍ਰਾਪਤ ਹੋ ਜਾਂਦਾ ਤੇ ਅਸੀਂ ਇਸ ਸਰੀਰ ਵਿੱਚ ਆ ਜਾਂਦੇ ਹਾਂ ਫਿਰ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਪਿਛਲੇ ਜਨਮਾਂ ਵਿੱਚ ਬਤੀਤ ਕੀਤਾ ਸਮਾਂ ਪਰ ਕਿਤੇ ਗੁਰੂ ਨਹੀਂ ਮਿਲਿਆ ਗੁਰੂ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਵਿੱਚ ਮਿਲਦਾ ਕਿਤੇ ਗੁਰੂ ਨਹੀਂ ਮਿਲਦਾ ਹੋਰ ਜਦੋਂ ਇੱਥੇ ਗੁਰੂ ਸਾਹਿਬਾਂ ਦੀ ਪ੍ਰਾਪਤੀ ਹੋਈ ਜਦੋਂ ਮਨ ਗੁਰੂ ਚਰਨਾਂ ਵਿੱਚ ਗਿਆ ਤੇ ਗੁਰੂ ਸਾਹਿਬਾਂ ਨੇ ਉਹਨੂੰ ਸਮਝਾਉਣ ਲੱਗੇ ਮਨ ਨੂੰ ਉਪਦੇਸ਼ ਮਨ ਨੂੰ ਦੇ ਰਹੇ ਗੁਰੂ ਸਾਹਿਬਾਂ ਨੂੰ ਮਨ ਨੂੰ ਕੀ ਸਮਝਾਉਂਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਜਿਹੜੇ ਨੇ ਉਸ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਕੀ ਕਹਿੰਦੇ ਆ ਮਨ ਗੁਰਮਿਲ ਕਾਜ ਸਵਾਰੇ ਹੁਣ ਧਿਆਨ ਦੇਣਾ ਆਪ ਜੀ ਦਾ ਮਨ ਗੁਰਮਿਲ ਗੁਰੂ ਜੀ ਕਹਿ ਰਹੇ ਆਪ ਮਨ ਨੂੰ ਕਹਿ ਰਹੇ ਕਹਿੰਦੇ ਮਨ ਗੁਰਮਿਲ ਤੇ ਗੁਰੂ ਨਹੀਂ ਲਿਖਿਆ ਇੱਥੇ ਗੁਰ ਲਿਖਿਆ ਗੱਗੇ ਨੂੰ ਔਂਕੜ ਤੇ ਰਾ ਰਾਇਆ ਗੁਰ ਆ ਗੁਰੂ ਨਹੀਂ ਇੱਥੇ ਆਪ ਜੀ ਨਾ ਬਾਣੀ ਜਦੋਂ ਪੜ੍ਹਦੇ ਹੋ ਤੇ ਗੁਰੂ ਨੂੰ ਪਿਆਰੀ ਸਤਸੰਗ ਜੀ ਉਹ ਜਦੋਂ ਅਸੀਂ ਮਨ ਬਿਰਤੀ ਝੂਠੀਆਂ ਦਾਤਾਂ ਦੇ ਵਿੱਚ ਖੁੱਭ ਕੇ ਬਾਣੀ ਪੜ੍ਹਦੇ ਹਾਂ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਸੰਸਾਰ ਦੀ ਸੋਚ ਸੰਸਾਰ ਦੀ ਖਿੱਚ ਛੱਡ ਕੇ ਆਪਣੀਆਂ ਸਿਆਣਪਾਂ ਛੱਡ ਕੇ ਬਾਣੀ ਚੋਂ ਪੜ੍ਹ ਕੇ ਦੇਖੋ ਕੀ ਲਿਖਿਆ ਕਹਿੰਦੇ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗੁਮਾਨ ਗੁਰੂ ਜੀ ਮਨ ਨੂੰ ਕਹਿ ਰਹੇ ਕਹਿੰਦੇ ਛੋੜ ਸਗਲ ਸਿਆਣਪਾਂ ਕਹਿੰਦੇ ਸਾਰੀਆਂ ਸਿਆਣਪਾਂ ਆਪਣੀਆਂ ਛੱਡ ਦੇ ਹੁਣ ਇੱਥੇ ਕੀ ਆਇਆ ਇੱਥੇ ਆਇਆ ਮਿਲ ਸਾਧ ਇੱਥੇ ਸਾਧ ਸਤਿਗੁਰੂ ਨੂੰ ਕਹਿੰਦੇ ਆ ਉੱਥੇ ਆਇਆ ਮਨ ਗੁਰ ਮਿਲ ਉੱਥੇ ਗੁਰ ਆਇਆ ਇੱਥੇ ਸਾਧ ਆਇਆ ਹੁਣ ਵਿਚਾਰ ਕਰਨਾ ਆਪ ਜੀ ਨੇ ਜਰਾ ਕਹਿੰਦੇ ਛੋਟ ਸਕਲ ਸਿਆਣਪਾਂ ਕਹਿੰਦੇ ਮਨਾ ਆਪਣੀਆਂ ਸਿਆਣਪਾਂ ਛੱਡ ਦੇ ਸਾਰੀਆਂ ਤੇਰੀ ਕੋਈ ਸਿਆਣਪ ਕੰਮ ਨਹੀਂ ਆਉਣੀ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇਰੀ ਕੋਈ ਸਿਆਣਪ ਕੰਮ ਨਹੀਂ ਆਉਣੀ ਆਪਣੀ ਸੋਚ ਛੱਡ ਦੇ ਆਪਣੀ ਸਿਆਣਪ ਛੱਡ ਦੇ ਤੇ ਕੀ ਕਰ ਮਿਲ ਸਾਧ ਹੁਣ ਧਿਆਨ ਦਿਓ ਪੜ੍ਹਨ ਬਾਣੀ ਰਹੋ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਅਗਰ ਤੁਹਾਡੀ ਕੋਈ ਆਪਣੀ ਸਿਆਣਪ ਆ ਤੁਹਾਡੀ ਆਪਣੀ ਕੋਈ ਸੋਚ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਬੈਠੇ ਵੀ ਗੁਰੂ ਨਾਲ ਮਿਲਾਪ ਨਹੀਂ ਕਰ ਸਕਦੇ ਬਾਣੀ ਪੜ੍ਹਵੇ ਵੀ ਤੁਸੀਂ ਗੁਰੂ ਨਾਲ ਨਹੀਂ ਮਿਲੇ ਕਿਉਂਕਿ ਤੁਹਾਡੀ ਆਪਣੀ ਕੋਈ ਸੋਚ ਆ ਤੁਹਾਡੀ ਆਪਣੀ ਕੋਈ ਖਿੱਚ ਆ ਤੇ ਗੁਰੂ ਜੀ ਕਹਿੰਦੇ ਛੋਟ ਸਗਲ ਸਿਆਣਪਾਂ ਕਹਿੰਦੇ ਆਪਣੀਆਂ ਸਿਆਣਪਾਂ ਛੱਡ ਦੇ ਜਦੋਂ ਛੱਡ ਦੇਗਾ ਤਾਂ ਕੀ ਹੋਏਗਾ ਮਿਲ ਸਾਧ ਕਹਿੰਦਾ ਫਿਰ ਤੇਰਾ ਸਤਿਗੁਰ ਨਾਲ ਮਿਲਾਪ ਹੋਏਗਾ ਸਤਿਗੁਰ ਨਾਲ ਮਿਲਾਪ ਕੀ ਹੈ ਪਹਿਲਾਂ ਸਾਡੀ ਜਿਹੜੀ ਮਨਬਿਰਤੀ ਹੈ ਸਤਿਗੁਰ ਨੂੰ ਮਿਲਦੀ ਹੈ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਦੇਖੋ 441 ਅੰਗ ਦੇ ਉੱਤੇ ਗੁਰੂ ਜੀ ਨੇ ਲਿਖਿਆ ਕਹਿੰਦੇ ਸਤਿਗੁਰ ਮਿਲਿਆ ਆਪਤ ਥੰਮਿਆ ਨਿੱਜ ਘਰ ਵਸਿਆ ਆਏ ਜਦੋਂ ਅਸੀਂ ਸਤਿਗੁਰੂ ਨੂੰ ਮਿਲਦੇ ਹਾਂ ਜਦੋਂ ਸਾਡੀ ਬਿਰਤੀ ਗੁਰੂ ਚਰਨਾਂ ਨਾਲ ਜੁੜਦੀ ਹੈ ਸਾਨੂੰ ਗੁਰਬਾਣੀ ਦੀ ਸਮਝ ਆਉਣ ਲੱਗਦੀ ਹੈ ਤੇ ਕੀ ਹੁੰਦਾ ਸਤਿਗੁਰ ਮਿਲਿਆ ਧਾਵਤ ਥੰਮਿਆ ਸਾਡੇ ਮਨ ਦੀ ਭਟਕਣਾ ਰੁਕ ਜਾਂਦੀ ਸਾਡੇ ਮਨ ਦੇ ਅੰਦਰ ਜਿਹੜੇ ਮਾੜੇ ਵਿਚਾਰ ਹੈ ਨਾ ਜਿਹੜੇ ਸੰਸਾਰ ਦੇ ਵਿਚਾਰ ਪੈਦਾ ਹੁੰਦੇ ਆ ਉਹ ਖਲੋ ਜਾਂਦੇ ਆ ਰੁਕ ਜਾਂਦੇ ਆ ਠੀਕ ਹੈ ਉਹਨਾਂ ਟਿਕਾਣਾ ਬਣ ਜਾਂਦਾ ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਆਏ ਕਹਿੰਦੇ ਫਿਰ ਜਿਹੜੀ ਸਾਡੀ ਮਨਬਿਰਤੀ ਹੈ ਨਾ ਅਸਲੀ ਟਿਕਾਣੇ ਤੇ ਆ ਕੇ ਰੁਕ ਜਾਂਦੀ ਹੈ ਤੇ ਗੁਰੂ ਜੀ ਕੀ ਸਮਝਾਉਣ ਲੱਗੇ ਧਿਆਨ ਦੇਣਾ ਹਰ ਚੀਜ਼ ਨੂੰ ਵਿਚਾਰੋ ਭਲਾ ਛੋੜ ਸਕਣ ਸਿਆਣਪਾ ਮਿਲ ਸਾਧ ਤਿਆਗ ਗੁਮਾਨ ਕਹਿੰਦੇ ਆਪਣੀਆਂ ਸਿਆਣਪਾਂ ਛੱਡ ਦੇ ਜਦੋਂ ਸਿਆਣਪਾਂ ਛੱਡ ਦੇਗਾ ਫਿਰ ਤੇਰਾ ਗੁਰੂ ਗ੍ਰੰਥ ਸਾਹਿਬ ਨਾਤਾ ਜੁੜ ਜਾਏਗਾ ਤੇਰੀ ਮਨਬਿਰਤੀ ਗੁਰੂ ਨਾਲ ਮਿਲ ਜਾਏਗੀ ਜਦੋਂ ਮਨਬਿਰਤੀ ਗੁਰੂ ਨਾਲ ਮਿਲੇਗੀ ਸੋਚ ਤੇਰੀ ਮਨਬਿਰਤੀ ਮਿਲਣ ਦਾ ਮਤਲਬ ਕੀ ਹੈ कि तेरी सोच ते गुरु की सोच एक हो जाएगी। जदों हो जाएगी अपना हंकार छड़ देगा तो फिर गुरु जी आवाज मार दे कहते मन गुरमिल। इतने गुर आ गया आने जो तेरा मेरा नाता जुड़ जाएगा तो फिर की करी मन गुरमिल। फिर मना गुर नाल मिली। गुर किनू कहें? जुक्ति नू, टकनीक नू, नाम नू, सिमरन नू, शब्द नू गुर कहें। क्योंकि बाणी च आप जी ध्यान ना पढ़ना गुर ते गुरु च फर्क है, गुर ते गुरु च फर्क है। कभी गौर की आप जी ने गुर ते गुरु च फर्क है वो बाणी पंक्ति पढ़ी है गुरबाणी च लिखा। गुरु जी कहन लगे गुर जहाज खेबट गुरु, गुर बिन तरिया ना कोई। देखो गुर जहाज खेबट गुरु, जहाज किनू क्या? गुर नू। गुर की है? जुक्ति टकनीक। गुरु जी की कहन लगे कहते जो गुरु को शब्द लेना ना वो जहाज है, वो तो तेरी बिरती ने सवार होना है। तो सवार होकर जाना कितने आ? दसों द्वार च। तो गुरु जी की कहन लगे मन गुरमिल। इतने की आवाज मारी है मन गुरमिल। उत्थे गुर किनू कहते? जहाज। इतने मतलब जहाज से चढ़ेगा, जो आप जहाज से चढ़ जाते हैं उदो साडा अपने रिश्तेदार नालों अपने नालों अपने पिंड नालों नाता टुट जाता है। ठीक है, आप जहाज से चढ़ गए। तो गुरु जी की कहते? कहते फिर ध्यान दे के देख मन बिरती समझा इस चीज़ को कि गुरु जी जो तेन समझाते कहते गुर जहाज खेवट गुरु। खेवट कहते सिक्ख्या देने वाले कहते गुरु है ना, गुरु ग्रंथ साहब जी ये सिक्ख्या देने वाले आ। पर सिक्ख्या दिंदे कहदी है? गुर की जुक्ति की। क्योंकि असं जो गुरु ग्रंथ साहब चलना चाहते हैं तो साड़ा नाम तब्दील हो जाता है। ठीक है, बाहर खड़े होंने तो अं एक दूजे को आवाज मारते हैं भाई साहब और फलाना सिंह जी गल सुनो, बीबी को आवाज मारते हैं बीबी भैन फलानी गल सुनी। ठीक है, पर जो आप अंदर बह जाने तो बुलारा जो भी बोलता तो की कहता? कहना गुरसिख प्यारे गल सुनो, यह मैं ना तब्दील हो गया साड़ा गुरु घर के अंदर बहन नाल गुरसिख बन गया। गुर सीखना है गुरु ग्रंथ साहब की सीखना है आप गुर सीखना है। इतने पे गुरु जी की कहें पे आप जी कहते भाई गल सुनो, जदों तेरी मन बिरती इदा की बन जूगी गुरु ग्रंथ साहब चन्ना तेरा नाता जुड़ जूगा ना तो फिर की रहेगा? गुर सीखेगा। तो फिर गुरु जी की कहते? कहते गुर बिन तरिया ना कोई। कहते बिना जुक्ति दे बिना टकनीक दे बिना शब्द दे मन छोर पंक्ति पढ़ लो बिन नावे किच पाइए नहीं। कहते बिना नाम तो किसी को कुछ नहीं मिलता। ये मतलब गुर नाम नू कहते शब्द नू कहते। तो इसे गुरु जी कहते मन गुरमिल। कहते मना इदा कर भी तू गुर दे नाल मिलाप कर। कहता पा शब्द नाल मिलाप कर, सुत शब्द का मिलाप कर ते काज सवारे। कहना ता तेरे काज सवारे जाते काज की है? आत्मिक कमाई। कहना ता तेरी आत्मिक कमाई पूरी हो सकती है, जिन्ना चेर सुत शब्द का मिलाप नहीं है उन्ना चेर तेरी आत्मिक कमाई खत्म नहीं हो सकती, पूरी नहीं हो सकती। हुण गुरु जी समझाउण लगे आप जी ध्यान देना, आप जी रोज पढ़ते हो। ठीक है, कहते गुर मिलना मन ने गुर नाल मिलना किवें? ते गुरु साहिब समझाउण लगे कहते करू बेनंती सुन मेरे मीता संत तैल की बेला। ध्यान देना जरा, करो बेनंती सुन मेरे मीता। गुरु साहब ने कहने लगे हे मेरे मित्र मैं तेरे अगे बेनती कर रहा। कौन है मित्र? ध्यान दो मित्र किनू कहते? मित्र का मतलब की होंगे हाण परवान जिंद उम्र एको जी नहीं है तो आप कहने मेरा मित्र है मेरा दोस्त है कि गलो यदि उम्र तो मेरी उम्र एको जी है। ठीक है, किसी वेले देखियो असी किसी बजुर्ग नू कहने मेरे मित्र है, एक बजुर्ग किसी बच्चे नू कहना मेरा मित्र है। तो बजुर्गों क्या जी वो तो बच्चा है तुसी किड्डे वड्डी उम्र ते तुहाडा मित्र किवें हो गया? ठीक है, तो बजुर्ग की कहिंदे ने? कहिंदे भावें बच्चा आ पर इहदे मेरे विचार रलदे आ इह मेरा मित्र है। विचार रलना भी मित्रता ही है। ठीक है, हम उम्र होना भी मित्रता ही है। ते फिर गुरु साहिब ने कहिंदे सुन मेरे मीता। कहिंदे हे मेरे मित्र, पता क्यों किया? कबीर जी ने मित्र बारे दस्या, कबीर सब ते हम बुरे हम तज भलो सब कोए जिन ऐसा कर बूझिया मीत हमारा सोए। दसो भगत कबीर जी कहते सब ते हम बुरे, कहते सब तो ज्यादा असी बुरे हैं। हम तज मैनू छड़ के कहते भलो सब कोए, सब दुनिया भली है सब दुनिया चंगी है जिन ऐसो कर बूझिया। कहते जिदे मन बिरती एदा समझ गई है कि भी मैं सब तो ज्यादा बुरा हाँ मैनू छड़ के सब दुनिया चंगी है। कहते मीत हमारा सोए, कहते हमारा मित्र है। कहना भाव ओदे विचार तो साढ़े विचार रल सकते हैं। जिहड़ा बंदा कहता मैं चंगा हाँ गुरु जी कहते ओदे मेरे ना विचार रल ही नहीं सकते, वो कभी मेरा मित्र हो ही नहीं सकता। देखो यदा मित्रता की है, ध्यान देना करू बेनंती सुनो मेरे मीता। गुरु जी मन पता की कहते? कहते मना अज समा तेरे को भी हो मित्रता देखो कैसी है। अज समा तेरे को मनुख शरीर तू बैठा है मना कहते इस शरीर में बैठे सोझी आ सकती है कि सोझी आ सकती है कि इस संसार से सिर्फ असी बुरे हाँ सानू छड के सब चंगे है। यह सोझी मनुख जामे च आ किसी होर जामे च नहीं है। यह मतलब मित्रता ही बन सकती ना। गुरु जी कहते इस जामे तू मेरा मित्र बन सकता है यदा मतलब तेरी सोच मेरे वर्गी हो सकती है तू मेरी गल समझ सकता है तेरे विचार मेरे नाल रल सकते हैं। की कहने लगे करो बेनती सुन मेरे मीता संत टहल की बेला। हम ध्यान दो संत टहल की जी संत की चीज़ है सतगुरु टहल की है सेवा सतगुरु की सेवा की कर लेंगे आप सोचने वाली गल है ठीक है। हर चीज की विचार करके चलना आप चीज ने गुरु साहब ने एक जगह से पंक्ति लिखते हैं हर चीज की जो विचार करोगे ना आप जी गुरबाणी को बड़े प्यार नाल पढ़ोगे आप जी को आनंद बड़ा आएगा। जिवें जिवें आप जी आनंद की प्राप्ति करोगे पढ़ोगे प्यार नाल सत्कार नाल यदि विचार करोगे ता ही तो आनंद आऊगा। तो जे आप पढ़ ली तो सौगे तो फिर तुहाडे पंक्ति लागू हो ही नहीं पढ़ पढ़ गड्डी लदी कहिंदे बन ला पंडा जिन्नी बननी है। सो विचार करके देखो गुरु जी की कहन लगे कहन लगे संत टहल की बेला टहल दा भाव सेवा हूँ सेवा कड़ी करिए। गुरु साहब ने कहन लगे शब्द साधन आयो नाम ना लगो प्यार ठीक है। गुरु साहब ने की कहन लगे शब्द साधन आयो नाम ना लगो प्यार। गुरु साहब ने कहंदे ने जे बंदे नूं गुरबाणी का स्वाद ही नहीं आया उहदे हिरदे च कदी नाम नाल प्यार नहीं पै सकता। जिस बंदे नूं गुरबाणी का स्वाद नहीं आया उहदा कदी नाम नाल प्यार नहीं पै सकता। ते जिहदी गुरबाणी दी स्वाद नहीं आया जिहदा नाम नाल प्यार नहीं है शब्द नाल प्यार नहीं है ते गुरु साहब ने की कहंदे सेवा थाए ना पवे तिसकी खप खप होए खुआर कहते उहदी सेवा कदी लेखे च नहीं पैंदी। दसो इहदा मतलब की है कि जे तुसीं जूठे भांडे मांजदे हो जोड़े झाड़दे हो कोई सेवा करदे हो ते गुरु प्यारे हो जे गुरबाणी दे मार्ग दे चलदे हो गुरु ग्रंथ साहिब दे आखे लगदे हो तां सेवा लेखे च आ। जे गुरु ग्रंथ साहिब दा कहना नहीं मनदे गुरु मार्ग दे नहीं चलदे सेवा लेखे च नहीं है। सौ ध्यान दई है ठीक है। गुरु साहिब ने की कहंदे संत टहल की बेला कहंदा भाव गुरु साहिब ने कहंदे मना बड़े जन्म भोगे तू आला मनुख दा जन्म है ना इहदे विच संत सतगुरु टहल सेवा कड़ी सेवा संत की सेवा नाम ते ही है। आंदा सतगुरु की सेवा की है नाम ते होना इहदा मतलब की है गुरु जी मन नूं कहंदे कहंदे मना ऐस जन्म दे अंदर तू गुरु दे मार्ग ते चल सकदा तेनों वह वेला मिलिया किसी होर समय दे अंदर तू गुरु दे मार्ग ते चल नहीं सकदा आ वेला तेरे कोल आउण कि तू गुरु की सेवा कर सकदा गुरु दे मार्ग ते चल सकदा है वह वेला तेरे कोल अज हैगा। संत टहल की बेला की कहन लगे फिर इहां खाट चलो हर लाहा। देखो इहां खाट चलो हर लाहा आगे बसन सुहेला। देखो आ गई वस्ता जिहड़ी आपां पहलां पढ़ी मन गुर मिल। गुरु साहब ने बार बार पंक्ति च इशारा करनगे मन गुर मिल की कहंदे इहां खाट चलो हर लाहा कहंदे मना इत्थे ऐस जन्म दे अंदर ऐस शरीर दे अंदर बैठा बैठा तू गुरु ग्रंथ साहिब दे लड़ लग सकदा गुरु दे मार्ग दे चल सकदा शरीर बड़े भोगे गां शरीर होर बड़े मिलने हैं पर उन्हां शरीरां दे अंदर गुरु की प्राप्ति नहीं होनी गुरु दे मार्ग ते नहीं चलिया जाना। ते इहां खाट चलो हर लहा कहंदे मना ऐस शरीर विच बैठा ऐस समय विच बैठा लहा खटला किहड़ा लहा खटला मन गुर मिल कहंदा इसे जामे च गुर ना मिलिया जाना इसे जन्म च शब्द ना जुड़िया जाना किसी होर जामे च शब्द ना जुड़िया नहीं जाना। तो की कहन लगे कहंदे इहां खाट चलो इहदा मतलब चलो दा मतलब की है कि आपां जाना है किते आपां जाना है किते जे उत्थे जावांगे तो गल बननी है जे उत्थे जावांगे नहीं तो गल बननी नहीं तो जाया तां जाना है जे लहा खटिया हो तो तां उत्थे जाया जाना जे लहा खटिया नहीं होया तो उत्थे जाया नहीं जाना। इहां खाट चलो हर लहा कहते हरी का परमात्मा का लहा खटला किड़ा मन गुर मिल आ लहाया कहते मना गुर नाल मिल जा कहना पा सुत शब्द का मलाप कटला यह लहाया खटला ऐस जन्म च खटिया जाना आगे बसन सुहेला। हुण बसना की है आप हौली जी कह दें अगे जाके बसना सौखा हो जूगा। गुरु प्यारे हो बसन पता किनू कहते फलाने सोनी धी वस गई कहना हाँ जी वस गई एदा मतलब वो टिकी है उत्थे रहिंदी है वो उन्होंने वसना कहते। तो गुरु साहब ने की कहते कहते मना एक गल कर जे लहा खटके जाएगा इतने ਜੇ ਸੁੱਤ ਸ਼ਬਦ ਦਾ ਮਿਲਾਪ ਕਰਕੇ ਜਾਏਗਾ ਇੱਥੇ ਤੇ ਅੱਗੇ, ਕਹਿੰਦੇ ਉੱਥੇ ਜਦੋਂ ਜਾਏਗਾ ਨਾ ਬਸਣ ਸੇਲਾ, ਕਹਿੰਦੇ ਉੱਥੇ ਬਸਣਾ ਸੌਖਾ ਹੋ ਸਕਦਾ ਹੈ, ਉੱਥੇ ਟਿਕਣਾ ਸੌਖਾ ਹੋ ਸਕਦਾ ਹੈ, ਤੇ ਜੇ ਨਾਮ ਸਿਮਰਨ ਨਹੀਂ ਨਾ ਕੀਤਾ ਫਿਰ ਦਰਗਾਹ 'ਚ ਟਿਕਣਾ ਔਖਾ ਆ, ਉੱਥੇ ਕਿਸੇ ਨੇ ਖਲੋਣ ਵੀ ਨਹੀਂ ਦੇਣਾ, ਉੱਥੇ ਕਿਸੇ ਟੀਮ ਨਹੀਂ ਮਾਰਨੀ ਤੈਨੂੰ, ਠੀਕ ਹੈ, ਕਿਉਂਕਿ ਬਾਣੀ 'ਚ ਪੜ੍ਹੀ ਜਾਓ ਸਭ ਕੁਛ ਲਿਖਿਆ, ਕਹਿੰਦੇ ਲਾਜ ਮਰੇ ਜੋ ਨਾਮ ਨਾ ਲਿਵੇ, ਨਾਮ ਵੀ ਹੋਣ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਖਾ ਗਤਿਆ ਹੈ, ਸਭ ਕੁਝ ਹੀ ਲਿਖਿਆ, ਪਰ ਸਿਰਫ ਸਮਝਣਾ ਪੈਣਾ, ਗੁਰਬਾਣੀ ਨੂੰ ਵਿਚਾਰਨਾ ਪੈਣਾ, ਔਰ ਮਨ ਕਰਕੇ ਦੇਖੋ ਆਪਾਂ ਤਨ ਕਰਕੇ ਗੁਰੂ ਚਰਨਾਂ 'ਚ ਬੈਠੇ ਹਾਂ, ਤਨ ਕਰਕੇ ਬੈਠੇ ਹਾਂ, ਪਰ ਆਨੰਦ ਦੀ ਪ੍ਰਾਪਤੀ ਪਤਾ ਕਿਸ ਦਿਨ ਹੋਣੀ ਹੈ, ਜਿੱਦਣ ਮਨ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਕੋਲ ਬਹਿ ਗਏ, ਜਿੱਦਣ ਮਨ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੁੜ ਗਈ, ਜਿੱਦਣ ਮਨ ਦੇ ਵਿੱਚ ਟਿਕ ਗਿਆ, ਕੀ ਟਿਕ ਗਿਆ, ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸੱਚ ਹੋ, ਜੋ ਤੁਸੀਂ ਕਹਿੰਦੇ ਇਹੀ ਕਰਨਾ ਆ, ਇਸ ਤੋਂ ਇਲਾਵਾ ਮੈਂ ਕੁਛ ਨਹੀਂ ਕਰਨਾ, ਜਿੱਦਣ ਇਹ ਮਨ ਬਿਰਤੀ ਬਣ ਗਈ ਉਦੋਂ ਤੁਸੀਂ ਗੁਰੂ ਨਾਲ ਜੁੜ ਗਏ ਹੋ, ਪਰ ਜੇ ਤੁਸੀਂ ਰੋਜ਼ ਗੁਰੂ ਘਰ ਆਉਂਦੇ ਰਹੇ, ਰੋਜ਼ ਪਾਠ ਕਰਦੇ ਰਹੇ, ਤੇ ਤੁਸੀਂ ਗੁਰੂ ਨੂੰ ਕਹਿੰਦੇ ਰਹੇ ਗੁਰੂ ਜੀ ਮੇਰਾ ਆਹ ਕੰਮ ਕਰ ਦਿਓ, ਮੇਰਾ ਆਹ ਕੰਮ ਕਰ ਦਿਓ, ਇਹਦਾ ਮਤਲਬ ਤੁਸੀਂ ਗੁਰੂ ਨਾਲ ਜੁੜੇ ਨਹੀਂ, ਅਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੋਝੀ ਨਹੀਂ ਹੋਈ, ਸਿਰਫ ਤੁਹਾਡੇ ਅੰਦਰ ਪਤਾ ਕੀ ਹੈ, ਦਾਤ ਪਿਆਰੀ ਮਿਸਰਿਆ ਦਿੱਤਾ, ਸਿਰਫ ਤੁਹਾਨੂੰ ਦਾਤ ਹੀ ਚੰਗੀ ਲੱਗਦੀ ਹੈ, ਪਰਮਾਤਮਾ ਨੂੰ ਭੁੱਲ ਕੇ ਬੈਠੇ ਹੋ, ਤੇ ਜਿਹੜੇ ਪਰਮਾਤਮਾ ਨੂੰ ਭੁੱਲ ਕੇ ਬੈਠੇ ਨੇ, ਫਿਰ ਬਾਣੀ 'ਚ ਲਿਖਿਆ ਪਰਮੇਸ਼ਰ ਦੇ ਭੁੱਲਿਆ ਵਿਆਪਨ ਸੱਭੇ ਰੋਗ, ਠੀਕ ਹੈ, ਸੋ ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ ਆਪ ਜੀ, ਬੜਾ ਆਨੰਦ ਆਏਗਾ ਆਪ ਜੀ ਨੂੰ, ਠੀਕ ਹੈ। ਸੋ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਇਹਾਂ ਖਾਟ ਚਲੋ ਹਰਲਾਹਾ, ਅੱਗੇ ਬਸਣ ਸੁਹੇਲਾ, ਕਹਿੰਦੇ ਫਿਰ ਅੱਗੇ ਟਿਕਣਾ ਅੱਗੇ ਰਹਿਣਾ ਸੌਖਾ ਹੋ ਜਾਏਗਾ, ਠੀਕ ਹੈ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਮਨਾ ਇੱਦਾਂ ਕਰ ਛੇਤੀ ਕਰ, ਕਹਿੰਦਾ ਜੀ ਕੀ ਕਰਾਂ, ਕਹਿੰਦੇ ਮਨ ਗੁਰ ਮਿਲੋ, ਕਹਿੰਦੇ ਮਨਾ ਗੁਰ ਨਾਲ ਮਿਲ ਜਾ, ਸ਼ਬਦ ਨਾਲ ਮਿਲ ਜਾ, ਆਪਣੀ ਸੁੱਤ ਸ਼ਬਦ ਦਾ ਮਿਲਾਪ ਕਰ ਲਾ, ਕਹਿੰਦਾ ਜੀ ਕੀ ਗੱਲ ਹੋ ਗਈ, ਕਹਿੰਦੇ ਕਿਉਂਕਿ ਆਓ ਤੇ ਘਟੇ ਦਿਨਸ ਰਹਿਣਾ ਕਰੇ, ਕੀ ਕਹਿਣ ਲੱਗੇ, ਕਹਿੰਦੇ ਆਓ ਤੇ ਘਟੇ, ਆਓ ਤੇ ਕੀ ਹੈ ਉਮਰ, ਉਮਰ ਕੀ ਹੈ ਚੰਦ, ਉਮਰ ਕੀ, ਕਿਹੜੀ ਉਮਰ, ਹੁਣ ਆਪਾਂ ਕੀ ਕਹਿਣਾਗੇ, ਉਮਰ ਖਤਮ ਹੁੰਦੀ ਜਾ ਰਹੀ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਕਿਸੇ ਬੰਦੇ ਕੋਲ ਬਹਿ ਜਾਈਏ ਨਾ, ਤੇ ਉਹ ਕੀ ਕਹਿੰਦਾ ਬਥੇਰੀ ਉਮਰ ਪਈ ਹੈ ਜੇ, ਉਹ ਤਾਂ ਕਹਿੰਦਾ ਨਹੀਂ ਘਟਦੀ ਜਾ ਰਹੀ ਹੈ, ਕਹਿੰਦਾ ਬਥੇਰੀ ਉਮਰ ਪਈ ਹੈ ਜੇ, ਹੁਣੇ ਤੁਸੀਂ ਕਹਿੰਦੇ ਗੁਰੂ ਦੇ ਲੜਨ ਲੱਗ ਜਾਓ, ਹੁਣੇ ਇਹਨਾਂ ਚੱਕਰਾਂ 'ਚ ਪੈ ਜਾਓ, ਅਜੇ ਤਾਂ ਬਥੇਰੀ ਉਮਰ ਪਈ ਹੈ, ਨਹੀਂ ਸੌ ਫਿਰ ਉਮਰ ਕਿਹਨੂੰ ਕਹਿੰਦੇ ਆ, ਭਗਤ ਫਰੀਦ ਜੀ ਦੱਸਦੇ ਉਮਰ ਬਾਰੇ, ਕਹਿੰਦੇ ਫਰੀਦਾ ਉਮਰ ਸੁਹਾਵੜੀ ਸੰਗ ਸੁਬੰਧੜੀ ਦੇ ਵਿਰਲੇ ਕਈ ਪਾਈ ਨੇ ਜਿਹਨਾਂ ਪਿਆਰੇ ਨੇ, ਧੰਨ ਦਿਓ ਫਰੀਦਾ ਉਮਰ ਸੁਹਾਵੜੀ ਸੰਗ ਸੁਨਣੀ ਦੇ, ਤੂੰ ਦੇਖੋ ਉਮਰ ਕਿਹਦੀ ਹੁੰਦੀ ਸਰੀਰ ਦੀ, ਤੇ ਇੱਥੇ ਕੀ ਲਿਖਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਨਣੀ ਦੇ, ਕਹਿੰਦਾ ਤੈਨੂੰ ਸੋਹਣੀ ਉਮਰ ਮਿਲੀ ਉਹਦੇ ਨਾਲ ਤੈਨੂੰ ਸੋਹਣਾ ਸਰੀਰ ਮਿਲਿਆ, ਉਹ ਫਿਰ ਉਮਰ ਵੱਖਰੀ ਚੀਜ਼ ਆ ਤੇ ਸਰੀਰ ਵੱਖਰੀ ਚੀਜ਼ ਆ, ਫਿਰ ਉਮਰ ਕਿਹਨੂੰ ਕਹਿੰਦੇ, ਆਪਾਂ ਤਾਂ ਸਰੀਰ ਦੀ ਉਮਰ ਹੀ ਗਿਣਦੇ ਸਾਰੇ ਜਣੇ, ਵੀ ਉਮਰ ਸਰੀਰ ਦੀ ਉਮਰ ਆ ਤੇ ਇੱਥੇ ਉਮਰ ਤਾਂ ਵੱਖਰੀ ਚੀਜ਼ ਆ, ਸਰੀਰ ਵੱਖਰੀ ਚੀਜ਼ ਆ, ਇਹ ਦੋ ਚੀਜ਼ਾਂ ਨੇ, ਉਮਰ ਲੱਗ ਗਿਆ ਸਰੀਰ ਲੱਗ ਗਿਆ, ਸੰਗ ਸੁਨੜੀ ਦੇ ਸਰੀਰ ਨੂੰ ਕਹਿੰਦੇ, ਕਹਿੰਦੇ ਉਸ ਉਮਰ ਦੇ ਨਾਲ ਤੈਨੂੰ ਸੋਹਣਾ ਸਰੀਰ ਵੀ ਮਿਲਿਆ, ਫਿਰ ਉਮਰ ਕਿਹਨੂੰ ਕਹਿੰਦੇ ਪਾਤਸ਼ਾਹ ਤੁਸੀਂ, ਤੇ ਉਹ ਫਿਰ ਉਮਰ ਕਿਹਨੂੰ ਕਹਿੰਦੇ ਆ ਫਰੀਦ ਜੀ, ਕਹਿੰਦੇ ਫਰੀਦਾ ਉਮਰ ਸੁਹਾਵੜੀ, ਉਮਰ ਦਾ ਮਤਲਬ ਪਤਾ ਕੀ, ਗੁਰਬਾਣੀ ਦੇ ਹਰ ਇੱਕ ਅੱਖਰ ਦਾ ਵਿਖਿਆਨ ਆ, ਉਮਰ ਕਿਹਨੂੰ ਕਹਿੰਦੇ ਨੇ, ਉੜੇ ਤੋਂ ਬੰਦਾ ਉਹ ਮਰ ਤੋਂ ਬੰਦਾ ਮਰਨਾ, ਭਗਤ ਫਰੀਦ ਜੀ ਕਹਿੰਦੇ, ਕਹਿੰਦੇ ਮਨਾ ਆੜਾ ਤੈਨੂੰ ਸੋਹਣਾ ਸਰੀਰ ਮਿਲਿਆ ਨਾ, ਇਹ ਪਤਾ ਕਦ ਲਈ ਮਿਲਿਆ, ਸੰਗ ਉਹਦੇ ਨਾਲ ਸੁਨੜੀ ਦੇ ਸੋਹਣਾ ਸਰੀਰ ਮਿਲਿਆ ਕਦ ਲਈ ਮਿਲਿਆ, ਫਰੀਦਾ ਉਮਰ ਸੁਹਾਵੜੀ, ਕਹਿੰਦੇ ਇਹ ਸਰੀਰ ਉਸ ਮਰਲੀ ਲਈ ਮਿਲਿਆ ਜਿਸ ਮਰਨੀ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨ ਹੀ ਤੇ ਪਾਈਏ ਪੂਰਨ ਪਰਮਾ ਆਨੰਦ, ਦੱਸੋ ਇਹਨੂੰ ਕਹਿੰਦੇ ਜੋ ਉਮਰ, ਗੁਰੂ ਜੀ ਕੀ ਕਹਿੰਦੇ, ਕਹਿੰਦੇ ਉਹ ਮਰ, ਕਹਿੰਦੇ ਮਨਾ ਇਹ ਉਸ ਮਰਨੀ ਲਈ ਤੈਨੂੰ ਇਹ ਸਰੀਰ ਮਿਲਿਆ ਸੋਹਣਾ ਜਿਹਾ, ਜਿਸ ਮਰਨੀ ਲਈ ਸੰਸਾਰ ਤਰਾਸ ਤਰਾਸ ਕਰਦਾ ਹੈ, ਕਿਹੜੀ ਮੌਤ ਲਈ ਤਰਾਸ ਤਰਾਸ ਕਰਦਾ, ਧਿਆਨ ਦੇਣਾ ਗੁਰੂ ਪਿਆਰਿਓ, ਮੌਤ ਜਿਹੜੀ ਹੈ ਨਾ ਇਹ ਤੋਂ ਕੋਈ ਨਹੀਂ ਡਰ ਸਕਦਾ, ਕੋਈ ਤਰਾਸ ਤਰਾਸ ਨਹੀਂ ਕਰਦਾ, ਕਿਉਂ ਤਾਂ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਆ ਜਾਣੀ, ਠੀਕ ਹੈ, ਇਹ ਕਿਸੇ ਬਿਮਾਰੀ ਨਾਲ ਨਹੀਂ ਆਉਂਦੀ, ਅਸੀਂ ਲੋਕ ਕਈ ਵਾਰੀ ਕਹਿੰਦੇ ਹਾਂ ਵੀ ਫਲਾਣਾ ਸਾਹਿਬ ਬਿਮਾਰ ਹੋ ਗਿਆ ਤਾਂ ਉਹਨੇ ਮਰ ਜਾਣਾ, ਗੁਰੂ ਪਿਆਰਿਓ ਨਹੀਂ, ਮੌਤ ਕਿਸੇ ਬਿਮਾਰੀ ਨਾਲ ਨਹੀਂ ਆਉਂਦੀ, ਮੌਤ ਆਪਣੇ ਸਮੇਂ 'ਤੇ ਆਉਂਦੀ ਹੈ, ਜਿੱਦਣ ਆਉਣੀ ਉੱਦਣ ਹੀ ਆਉਣੀ ਹੈ, ਕਿਸੇ ਬਿਮਾਰੀ ਨਾਲ ਮੌਤ ਨਹੀਂ ਆਉਂਦੀ, ਇਹ ਭੁਲੇਖਾ ਹੈ ਸਾਨੂੰ, ਠੀਕ ਹੈ। ਫਲਾਣਾ ਸਾਹਿਬ ਨੂੰ ਕੈਂਸਰ ਹੋ ਗਈ ਹੈ, ਇਹ ਥੋੜ੍ਹਾ ਹੀ ਟਾਈਮ ਹੈ, ਡਾਕਟਰਾਂ ਨੇ ਕਹਿ ਦਿੱਤਾ, ਪਰ ਗੁਰੂ ਰੂਪ ਪਿਆਰੀ ਸਤਿ ਸੰਗਤ ਜੀ, ਅਸੀਂ ਮਿਲੇ ਐਸਿਆਂ ਨੂੰ, 30 ਸਾਲ ਹੋ ਗਏ ਕੈਂਸਰ ਹੋਏ ਨੂੰ ਜਿੰਦਾ ਆ, ਉਹਨੂੰ ਪੁੱਛਿਆ ਭਾਈ ਸਾਹਿਬ ਕੀ ਗੱਲ ਹੋ ਗਈ, ਕਹਿੰਦਾ ਜੀ ਅੱਜ ਸਮਝ ਲੱਗੀ ਕਿ ਮੌਤ ਕਿਸੇ ਬਿਮਾਰੀ ਨਾਲ ਨਹੀਂ ਆਉਂਦੀ, ਮੌਤ ਪਰਮਾਤਮਾ ਦੇ ਹੁਕਮ ਨਾਲ ਆਉਂਦੀ ਹੈ, ਇਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਏ, ਜਿੱਦਣ ਉਹਨੇ ਸੱਦ ਲਿਆ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈ, ਠੀਕ ਹੈ ਬਈ। ਸੋ ਹਰ ਚੀਜ਼ ਨੂੰ ਧਿਆਨ ਨਾਲ ਪੜ੍ਹੋ, ਸਮਝੋ ਧਿਆਨ ਦੇ ਨਾਲ, ਜੋ ਸਮਝੋਗੇ ਫਿਰ ਸਮਝ ਲੱਗਣੀ। ਇੱਥੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਆ, ਕਹਿੰਦੇ ਫਰੀਦਾ ਉਮਰ ਸੁਹਾਵੜੀ, ਉੜੇ ਤੋਂ ਬੰਦਾ ਉਹ ਮਰ ਤੋਂ ਬੰਦਾ ਮਰਨਾ। ਕਹਿੰਦੇ ਕਿਹੜੀ ਮੌਤ, ਜਿਸ ਮੌਤ ਤੋਂ ਦੁਨੀਆਂ ਤਰਸ ਤਰਸ ਕਰਦੀ ਹੈ, ਕਿਹੜੀ ਮੌਤ ਹੈ ਉਹ? ਧਿਆਨ ਦੇਣਾ, ਭਗਤ ਕਬੀਰ ਜੀ ਦੀ ਪੰਕਤੀ, ਫਰੀਦਾ ਉਮਰ ਸੁਹਾਵੜੀ ਸੰਗ ਸੁਹਾਵੜੀ ਦੇ, ਇਹ ਫਰੀਦ ਦੀ ਪੰਕਤੀ। ਕਬੀਰ ਜੀ ਜਵਾਬ ਦਿੰਦੇ ਪਏ, ਕੀ ਕਹਿੰਦੇ ਪਿਆ, ਜਿਸ ਮਰਨੀ ਤੇ ਜੱਗ ਡਰੇ ਮੇਰੇ ਮਨ ਆਨੰਦ। ਕਹਿੰਦੇ ਸੰਸਾਰ ਮੌਤ ਤੋਂ ਡਰਦਾ, ਕਿਹੜੀ ਮੌਤ ਤੋਂ? ਸੰਸਾਰ ਤੋਂ ਮੋਹ ਤੋੜਨ ਤੋਂ ਡਰਦਾ ਹੈ। ਦੇਖਿਓ ਕਦੀ ਤੁਸੀਂ ਕਿਸੇ ਨੂੰ ਕਹਿ ਕੇ ਦੇਖੋ, ਕੋਈ ਕੀ ਸੱਜਣ ਕਹਿੰਦਾ, ਕਹਿੰਦਾ ਉਹ ਭਾਜੀ ਗੁਰਦੁਆਰੇ ਚਲੀਏ, ਕਹਿੰਦਾ ਭਾਜੀ ਮੈਂ ਜਾਣਾ ਤਾਂ ਸੀ, ਤੇ ਫਿਰ ਕਹਿੰਦਾ ਅੱਜ ਨਾ ਪ੍ਰਾਹੁਣੇ ਮਿਲਣ ਆਉਣੇ ਨੇ, ਅੱਜ ਨਾ ਮੈਨੂੰ ਫਲਾਣੇ ਸੋਨੇ ਮਿਲਣ ਆਉਣਾ, ਅੱਜ ਮੇਰੀ ਮੰਮੀ ਠੀਕ ਨਹੀਂ ਹੈ, ਅੱਜ ਮੇਰੇ ਪਿਤਾ ਜੀ ਠੀਕ ਨਹੀਂ ਹੈ, ਅੱਜ ਫਲਾਣਾ ਨਹੀਂ ਹੈ, ਧਮਕਾਉਣਾ ਨਹੀਂ ਹੈ, ਕਈ ਬਹਾਨੇ ਆਪਾਂ ਮਾਰਦੇ ਹਾਂ। ਅਤੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਸੀ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਇਸ ਮੌਤ ਤੋਂ ਡਰਦਾ ਨਾ ਹਰ ਕੋਈ। ਗੁਰੂ ਸਾਹਿਬ ਨੂੰ ਕੀ ਕਹਿਣ ਰਿਹਾ ਸੀ, ਕਹਿੰਦੇ ਕਾਹਦੀ ਮਾਂ ਕਾਹਦਾ ਬਾਪ ਅਤੇ ਨਾਮ ਮਾਤਰ ਝੂਠੇ ਸਾਖ ਨੇ, ਪਰ ਕੋਈ ਨਹੀਂ ਮੰਨਣ ਰਿਹਾ। ਕੀ ਕਹਿੰਦਾ, ਕਹਿੰਦਾ ਗੁਰਦੁਆਰੇ ਜਾਣਾ ਸੀ ਮੈਂ, ਪਰ ਅੱਜ ਮੰਮੀ ਠੀਕ ਨਹੀਂ। ਗੁਰੂ ਸਾਹਿਬ ਨੇ ਕਹਿੰਦੇ ਗੱਲ ਸੁਣ, ਮਾਂ ਤੇਰੀ ਠੀਕ ਨਹੀਂ? ਕਹਿੰਦਾ ਤੂੰ ਠੀਕ ਹੈ, ਤੂੰ ਠੀਕ ਹੈ? ਕਹਿੰਦਾ ਜੀ ਮੈਨੂੰ ਕਿਉਂ ਹੋਇਆ? ਅਤੇ ਗੁਰੂ ਸਾਹਿਬ ਨੇ ਪਤਾ ਕੀ ਕਹਿੰਦੇ, ਕਹਿੰਦੇ ਤੇਰੀ ਮਾਂ ਨੂੰ ਤਾਂ ਰੋਗ ਲੱਗਾ ਸਰੀਰ ਨੂੰ, ਠੀਕ, ਅਤੇ ਤੂੰ ਤਾਂ ਆਪ ਮਾਂ ਬਿਮਾਰ ਆ। ਕਹਿੰਦਾ ਜੀ ਮੈਨੂੰ ਕਿਹੜੀ ਬਿਮਾਰੀ ਲੱਗੀ ਹੈ? ਅਤੇ ਗੁਰੂ ਸਾਹਿਬ ਨੇ ਦੱਸਣ ਲੱਗੇ, ਤੈਨੂੰ ਇਹ ਬਿਮਾਰੀ ਲੱਗੀ ਆ ਕਿ ਤੇਰਾ ਪਤੀ ਕਿੱਥੇ ਬੈਠਾ, ਤੂੰ ਕਿਤੇ ਫਿਰਨ ਰਹੀ ਹੈ। ਸਭ ਤੋਂ ਵੱਡਾ ਦੁੱਖ ਕੀ ਹੈ? ਵਿਛੋੜੇ ਦਾ। ਮਨ ਚ ਪੜੋ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਕਤਵਾਰ ਜਮਦੂਤ। ਸਭ ਤੋਂ ਵੱਡਾ ਦੁੱਖ ਕੀ ਹੈ? ਪਰਮਾਤਮਾ ਤੋਂ ਵਿਛੋੜਾ, ਤੇ ਤੂੰ ਵਿਛੜਿਆ। ਤੈਨੂੰ ਆਪਣੇ ਘਰ ਦਾ ਪਤਾ? ਕਹਿੰਦਾ ਨਹੀਂ। ਜਿਸ ਬੰਦੇ ਨੂੰ ਆਪਣੇ ਘਰ ਦਾ ਨਹੀਂ ਪਤਾ, ਕਿੱਡਾ ਵੱਡਾ ਰੋਗੀ ਹੈ ਉਹ, ਕਿੰਨੀ ਵੱਡੀ ਬਿਮਾਰੀ ਉਹਨੂੰ, ਹੈ ਨਾ? ਉਹ ਚੀਜ਼ ਆ। ਗੁਰੂ ਸਾਹਿਬ ਨੇ ਕਿਹਾ ਇਸ ਮੌਤ ਨੂੰ ਛੇੜ, ਪਰ ਡਰਦਾ ਕੋਈ? ਕੀ ਕਹਿੰਦਾ? ਦੇਖੋ, ਕਹਿੰਦਾ ਜੇ ਮੈਂ ਗੁਰਦੁਆਰੇ ਚਲਾ ਗਿਆ, ਜੇ ਮੈਂ ਪਾਠ ਕਰਨ ਲੱਗ ਪਿਆ, ਜੇ ਮੈਂ ਸਿਮਰਨ ਕਰਨ ਲੱਗ ਪਿਆ, ਤੇ ਕਿਸੇ ਨੂੰ ਪਤਾ ਲੱਗ ਗਿਆ ਦੀ ਮੰਮੀ ਠੀਕ ਨਹੀਂ ਸੀ ਤੇ ਗੁਰਦੁਆਰੇ ਗਿਆ ਸੀ, ਲੋਕਾਂ ਤਾਨੇ ਮਾਰਨੇ। ਕੀ ਕਹਿਣਾ? ਮਾਂ ਬਿਮਾਰ ਪਈ ਆ, ਤੂੰ ਗੁਰਦੁਆਰੇ ਭਗਤ ਬਣਿਆ ਫਿਰਦਾ, ਠੀਕ ਹੈ? ਡਰਦੇ ਹਾਂ ਆਪਾਂ? ਇਹ ਜੇ ਮੌਤ ਆਊਗੀ ਤਾਂ ਡਰ ਨਹੀਂ ਲੱਗਣਾ, ਇਹ ਮੌਤ ਮਰਨੀ ਬਣੀ। ਜਿਸ ਮਰਨੀ ਤੇ ਜੱਗ ਡਰੇ, ਇਸ ਮੌਤ ਤੋਂ ਸੰਸਾਰ ਸਭ ਦੁਨੀਆਂ ਡਰਨ ਰਹੀ ਹੈ, ਤਰਾਸ ਤਰਸ ਕਰਦੀ ਫਿਰਦੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਮੇਰੇ ਮਨ ਆਨੰਦ, ਕਹਿੰਦੇ ਮੈਂ ਮਾਂ ਕੋ ਵੀ ਫਿਰਦਾ, ਘਰ ਵਾਲੀ ਕੋ ਵੀ ਫਿਰਦਾ, ਬੱਚਿਆਂ ਕੋ ਵੀ ਫਿਰਦਾ, ਪਰ ਮੈਂ ਮੌਤ ਸੇੜੀ ਆ। ਮੈਂ ਤਨ ਕਰਕੇ ਇਹਨਾਂ ਦਾ, ਪਰ ਮਨ ਕਰਕੇ ਮੈਂ ਇਹਨਾਂ ਦਾ ਨਹੀਂ ਹੈ, ਮਨ ਕਰਕੇ ਮੈਂ ਅਕਾਲ ਪੁਰਖ ਦਾ ਹਾਂ। ਆਹ ਮੌਤ ਸੇੜੀ ਆ, ਕਹਿੰਦੇ ਮੇਰੇ ਮਨ 'ਚ ਆਨੰਦ ਆ, ਮਰਨੇ ਹੀ ਤੇ ਪਈਏ। ਕਹਿੰਦਾ ਸੰਸਾਰ ਦਾ ਮੋਹ ਤੋੜਾਂਗੇ ਤਾਂ ਪ੍ਰਾਪਤੀ ਹੋਣੀ। ਕਹਿੰਦੀ ਕਾਹਦੀ? ਪੂਰਨ ਪਰਮਾਨੰਦ। ਪੂਰਨ ਪਰਮਾਨੰਦ ਦਾ ਮਤਲਬ ਕੀ ਹੈ? ਧਿਆਨ ਦੇਣਾ, ਪੂਰਨ ਪਰਮਾਨੰਦ ਦਾ ਮਤਲਬ ਕੀ ਹੈ? ਐਵੇਂ ਨਹੀਂ ਕਹਿ ਦੇਣਾ ਪੂਰਨ ਪਰਮਾਤਮਾ, ਪਰਮਾਤਮਾ ਅੱਗੇ ਪੂਰਨ ਅੱਖਰ ਨਹੀਂ ਲੱਗਦਾ, ਕਿਉਂਕਿ ਪਰਮਾਤਮਾ ਕਦੀ ਅਧੂਰਾ ਹੋ ਹੀ ਨਹੀਂ ਸਕਦਾ। ਪੂਰਨ ਪਰਮਾਨੰਦ ਦਾ ਮਤਲਬ ਕੀ ਹੈ? ਪੂਰਨ ਦਾ ਆਪਾਂ ਪੂਰਨ ਦਾ ਹੀ। ਗੁਰੂ ਸਾਹਿਬ ਨੇ ਕਹਿੰਦੇ, ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਜਿਹੜੇ ਇਹ ਮੌਤ ਛੇੜ ਲੈਂਦੇ ਨੇ, ਇਹ ਮੌਤ ਮਰ ਜਾਂਦੇ ਨੇ, ਸੰਸਾਰ ਦੇ ਮੋਹ ਦੀ ਮੌਤ ਮਰ ਜਾਂਦੇ ਨੇ, ਕਹਿੰਦੇ ਫਿਰ ਜਦੋਂ ਉਹ ਨਾਮ ਸਿਮਰਨ ਕਰਦੇ ਆ ਨਾ, ਤੇ ਉਹਨਾਂ ਦੇ ਅੰਦਰ ਇੱਕ ਪੂਰਨਤਾ ਹੀ ਆਉਂਦੀ ਹੈ, ਪੂਰਨ ਪਰਮਾਨੰਦ। ਕਹਿੰਦੇ ਫਿਰ ਉਹਨਾਂ ਦੀ ਪੂਰਨਤਾ ਹੀ ਆਉਂਦੀ ਹੈ, ਉਸ ਪੂਰਨਤਾ ਹੀ ਤੋਂ ਬਾਅਦ ਵਿੱਚ ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਕਿੱਥੋਂ ਹੁੰਦੀ ਹੈ? ਇਸ ਮੌਤ ਆਉਣ ਤੇ ਹੁੰਦੀ ਹੈ। ਕਿਹੜੀ ਮੌਤ? ਸੰਸਾਰ ਦਾ ਮੋਹ ਤੋੜ ਕੇ ਹੁੰਦੀ ਹੈ। ਕਹਿੰਦੇ ਮੈਨੂੰ ਆਨੰਦ ਆ, ਉਹ ਮੈਨੂੰ ਦਾਤ ਮਿਲ ਗਈ। ਸੋ ਧਿਆਨ ਦੇਣਾ ਆਪ ਜੀ, ਆਓ ਦੇ ਗੱਡੇ ਦਿਨਸ ਰਹਿਣਾ ਰੇ। ਗੁਰੂ ਸਾਹਿਬ ਬਣੇ ਨੂੰ ਪਤਾ ਕੀ ਕਹਿੰਦੇ? ਆਓ ਦਾ ਮਤਲਬ ਕੀ ਹੈ? ਸਮਾਂ। ਕਿਹੜਾ ਸਮਾਂ? ਜਿਹੜਾ ਮੈਨੂੰ ਉਸ ਮੌਤ ਲਈ ਸਮਾਂ ਮਿਲਿਆ ਸੀ ਨਾ ਮਰਨ ਲਈ। ਤੁਸੀਂ ਲੈਣ ਕੀ ਆ ਇਸ ਸਰੀਰ 'ਚ? ਕਦੀ ਗੌਰ ਕੀਤੀ ਕੀ ਲੈਣ ਆਇਓ ਇਸ ਸਰੀਰ 'ਚ? ਕੀ ਲੈਣ ਆਇਓ? ਤੇ ਗੁਰਬਾਣੀ 'ਚੋਂ ਪੜ੍ਹਿਓ, ਧੰਨ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਆ ਕੀ ਲੈਣ ਆਇਓ। ਕਹਿੰਦੇ ਆਇਆ ਮਰਨ ਧਰਾਹੋਂ ਹੁਮੇ ਰੋਈਏ। ਮਨ ਨੂੰ ਕਹਿੰਦੇ ਇਸ ਸਰੀਰ 'ਚ ਤੂੰ ਕੇਵਲ ਮਰਨ ਆਇਆ, ਕੇਵਲ ਦਾ ਕੇਵਲ ਮਰਨ ਆਇਆ, ਤਾਂ ਅਸੀਂ ਇੱਥੇ ਫਸੇ ਹੋਏ ਹਾਂ। ਕੀ ਕਹਿੰਦੇ? ਚੰਗੇ ਕਰਮ ਕਰ ਲਓ, ਤਰ ਜਾਓਗੇ। ਤੇ ਗੁਰਬਾਣੀ 'ਚੋਂ ਪੜ੍ਹੋ ਭਲਾ ਕੀ ਲਿਖਿਆ, ਕਲਯੁਗ ਮੇਂ ਬੋ ਕਰਮ ਕਮਾਵੇ, ਨਾ ਰੁੱਤ ਨਾ ਕਰਮ ਠਾਏ ਬਾਵੇ। ਕਹਿੰਦਾ ਕਲ ਦੇ ਵਿੱਚ ਬੜੇ ਕਰਮ ਕਰਦਾ, ਫਿਰ ਆ ਕਰਮਾਂ ਦੀ ਰੁੱਤੀ ਹੈ ਨਹੀਂ। ਕਹਿੰਦਾ ਫਿਰ ਰੁੱਤ ਕਾਹਦੀ ਹੈ? ਤੇ ਬਣ 'ਚ ਲਿਖਿਆ ਵੱਤਰ ਬੀਜਣ ਨਹੂੰ। ਕਹਿੰਦਾ ਇਹ ਤਾਂ ਵੱਤਰ ਬੀਜਣ, ਕਹਿੰਦਾ ਪਾਪ ਪਾਲੀ ਵੱਤਰ ਆ, ਕੇਵਲ ਤਾਂ ਕੇਵਲ ਨਾਮ ਦੀ ਬਿਜਾਈ ਵਾਸਤੇ ਵੱਤਰ ਆ, ਹੋਰ ਨਹੀਂ ਕੋਈ ਬਿਜਾਈ ਕਰ ਲਈ ਇਹਦੇ 'ਚ ਮਾਰਿਆ ਜਾਏਗਾ। ਸੋ ਵਿਚਾਰ ਕਰਕੇ ਦੇਖੋ, ਸਮਝ ਕੇ ਦੇਖੋ, ਪੜ੍ਹੋ ਪਿਆਰ ਨਾਲ, ਸਤਿਕਾਰ ਨਾਲ ਬਾਣੀ ਨੂੰ ਪੜ੍ਹੋ। ਇਹ ਨਹੀਂ ਵੀ ਸਵੇਰੇ ਉੱਠੇ ਆ ਪੜ੍ਹ ਲਿਆ ਕੰਮ ਨਿਬੜ ਗਿਆ, ਪੜ੍ਹਿਆ ਕੰਮ ਨਹੀਂ ਨਿਬੜਨਾ, ਗੁਰਬਾਣੀ ਨੂੰ ਵਿਚਾਰਿਆ ਕੰਮ ਨਿਬਣਿਆ, ਠੀਕ ਹੈ? ਸੋ ਆਪ ਜੀ ਪੜ੍ਹਨਾ ਬਾਣੀ ਦੇ ਵਿੱਚੋਂ, ਬਾਣੀ 'ਚ ਲਿਖਿਆ ਪੜ੍ਹਿਆ ਨਾ ਹੀ ਭੇਦ ਬੁੱਝੀਆਂ ਪਾਵਣਾ। ਇਹਨੂੰ ਪੜ੍ਹ ਕੇ ਰੱਬ ਦਾ ਭੇਦ ਨਹੀਂ ਆ ਜਾਂਦਾ ਜਿੰਨਾ ਚਿਰ ਦੀ ਵਿਚਾਰ ਨਹੀਂ ਕਰੋਗੇ, ਇਹਨੂੰ ਬੁੱਝੋਗੇ ਨਹੀਂ, ਸਮਝੋਗੇ ਨਹੀਂ, ਇਹਨੂੰ ਸਮਝੋਗੇ ਜੋ ਗੁਰਬਾਣੀ ਕਹਿੰਦੀ ਹੈ ਕਰੋਗੇ ਤਾਂ ਰੱਬ ਦੀ ਪ੍ਰਾਪਤੀ ਹੋਣੀ ਹੈ। ਅਤੇ ਜੇ ਪੜ੍ਹ ਕੇ ਬਹਿ ਗਏ ਅਤੇ ਕਹਿਤਾ ਮੈਂ ਤਾਂ ਬੜੇ ਪਾਠ ਕੀਤੇ, ਮੈਂ ਤਾਂ ਬੜੀ ਬਾਣੀ ਪੜ੍ਹੀ ਹੈ, ਰੱਬ ਨਹੀਂ ਮਿਲ ਜਾਣਾ। ਸੋ ਵਿਚਾਰ ਕਰਕੇ ਦੇਖੋ, ਆਓ ਤਾਂ ਘਟੇ ਦਿਨ ਸਿਰੇ ਨਾਰੇ, ਗੁਰੂ ਸਾਹਿਬਾਨ ਕਹਿਣ ਲੱਗੇ ਇਸ ਮਨ ਨੂੰ, ਕਹਿੰਦੇ ਮਨਾ ਮਨ ਗੁਰਮਿਲ, ਕਹਿੰਦੇ ਛੇਤੀ ਕਰ ਸੁੱਤ ਸ਼ਬਦ ਦਾ ਮਿਲਾਪ ਕਰ ਲਾ, ਕਿਉਂਕਿ ਉਹ ਸਮਾਂ ਘਟਦਾ ਜਾ ਰਿਹਾ ਹੈ ਜਿਹੜਾ ਸਮਾਂ ਤੈਨੂੰ ਐਸ ਸਰੀਰ ਵਿੱਚ ਮਰਨ ਲਈ ਮਿਲਿਆ ਸੀ। ਕਹਿੰਦਾ ਭਾਵ ਸੰਸਾਰ ਦੇ ਮੋਹ ਤੋਂ ਪਰਾਂ ਹੋ ਕੇ ਪਰਮਾਤਮਾ ਵਾਲੇ ਪਾਸੇ ਧਿਆਨ ਕਰਨ ਲਈ ਮਿਲਿਆ ਸੀ, ਸਮਾਂ ਘਟਦਾ ਜਾ ਰਿਹਾ। ਕਿਹਦਾ ਦਿਨ ਰਹਿਣਾ ਰੇ, ਕਹਿੰਦਾ ਦਿਨ ਰਾਤ ਇਕੱਠੇ ਕਰਕੇ ਪਰਮਾਤਮਾ ਨੇ ਨਾ ਐਸੀ ਖੇਡ ਖੇਡ ਦਿੱਤੀ ਹੈ ਕਿ ਇਹਨਾਂ ਦਿਨਾਂ ਰਾਤਾਂ ਦੇ ਨਾਲ ਉਹ ਸਮਾਂ ਹੀ ਘਟਦਾ ਜਾ ਰਿਹਾ, ਉਹ ਟਾਈਮ ਘਟਦਾ ਜਾ ਰਿਹਾ ਜਿਹੜਾ ਟਾਈਮ ਤੈਨੂੰ ਪਰਮਾਤਮਾ ਨਾਲ ਲੀਨ ਹੋਣ ਲਈ ਮਿਲਿਆ ਸੀ। ਫਿਰ ਕੀ ਕਹਿਣ ਲੱਗੇ, ਦੇਖੋ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਕੀ ਕਿਹਾ, ਕਹਿੰਦਾ ਇਹ ਸੰਸਾਰ ਮਨ ਨੂੰ ਸਮਝਾਉਣ ਲੱਗੇ, ਕਹਿੰਦਾ ਮਨਾ ਗੱਲ ਸੁਣ ਲਾ ਛੇਤੀ ਕਰ ਮਨ ਗੁਰਮਿਲ, ਕਹਿੰਦਾ ਛੇਤੀ ਮਿਲ ਜਾ, ਛੇਤੀ ਨਾਤਾ ਜੋੜ ਲਾ ਸੁੱਤ ਸ਼ਬਦ ਦਾ। ਕਹਿੰਦਾ ਕਿਉਂ, ਕਹਿੰਦਾ ਇਹ ਸੰਸਾਰ, ਕਹਿੰਦਾ ਜਿੰਨਾ ਸੰਸਾਰ ਹੈ ਨਾ ਬੇਕਾਰ ਸੰਸੇ ਮੈਂ, ਕਹਿੰਦਾ ਐਵੇਂ ਬੇਕਾਰ ਹੀ ਨਾ ਧੋਖਲਿਆਂ 'ਚ ਪਿਆ ਫਿਰਦਾ। ਕਿਹੜੇ ਧੋਖਲਿਆਂ 'ਚ, ਵੀ ਯਾਰ ਜੇ ਮੇਰਾ ਕੰਮ ਨਹੀਂ ਬਣਿਆ ਤਾਂ ਮੈਂ ਕੀ ਕੀਤਾ। ਹਮ, ਕਈ ਸੱਜਣ ਆਪ ਜੀ ਨੂੰ ਮਿਲਣਗੇ, ਕਹਿੰਦਾ ਕੀ ਫਾਇਦਾ ਜ਼ਿੰਦਗੀ ਜੀਣ ਦਾ ਜੇ ਬੱਚਿਆਂ ਲਈ ਕੁਝ ਬਣਾਇਆ ਹੀ ਨਹੀਂ ਤੇ, ਹੈ ਨਾ, ਮੇਰੇ ਬੱਚੇ ਭੁੱਖੇ ਮਰਨ ਡੇ ਨੇ, ਕੀ ਫਾਇਦਾ ਜੇ ਘਰ ਬਾਰ ਹੀ ਨਹੀਂ ਬਣਾਇਆ, ਜੇ ਕੋਈ ਕੋਠੀ ਨਹੀਂ ਲੈ ਕੇ ਦਿੱਤੀ, ਕੋਈ ਗੱਡੀ ਨਹੀਂ ਲੈ ਕੇ ਦਿੱਤੀ, ਕੋਈ ਜ਼ਮੀਨ ਨਹੀਂ ਲੈ ਕੇ ਦਿੱਤੀ, ਬੱਚਿਆਂ ਲਈ ਮੈਂ ਕੁਝ ਕਰ ਲਵਾਂ ਜੀ, ਸਦਕੇ ਕਰ ਲਿਓ, ਇਹ ਗੱਲ ਪੱਲੇ ਬੰਨਿਓ। ਜੇ ਤੁਹਾਡੇ ਬੱਚਿਆਂ ਦੇ ਭਾਗਾਂ 'ਚ ਸੁੱਖ ਲਿਖਿਆ ਤੁਸੀਂ ਇੱਕ ਰੁਪਈਆ ਨਾ ਦੇ ਕੇ ਜਾਓ, ਉਹ ਬਾਦਸ਼ਾਹ ਹੀ ਪੁੱਗਣਗੇ। ਪਰ ਜੇ ਉਹਦੇ ਭਾਗਾਂ 'ਚ ਸੁੱਖ ਲਿਖਿਆ ਹੀ ਨਹੀਂ, ਤੁਸੀਂ ਸਭ ਕੁਝ ਦੇ ਦਿਓ, ਉਹ ਸਭ ਕੁਝ ਵੇਚ ਕੇ ਫੁੱਟਪਾਥ 'ਤੇ ਫਿਰਨਗੇ। ਕਿਉਂ? ਕਰਮਾਂ ਦੀ ਖੇਡ ਆ, ਜੋ ਪਰਮਾਤਮਾ ਨੇ ਭਾਗਾਂ 'ਚ ਲਿਖਿਆ ਉਹ ਮਿਲਣਾ। ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਲ, ਲੇਖ ਮਿਟਦੇ ਨਹੀਂ ਹੈਗੇ, ਜੋ ਪਰਮਾਤਮਾ ਲਿਖਿਆ ਆਪਾਂ ਜ਼ੋਰ ਲਾਉਂਦੇ, ਸਵੇਰ ਤੋਂ ਲੈ ਕੇ ਬੱਚੇ ਦੀ ਖਾਤਰ ਜ਼ੋਰ ਲਾਉਂਦੇ। ਤੈਨੂੰ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਗੱਲ ਸੁਣ ਫਿਰ, ਇਹ ਸੰਸਾਰ ਬੇਕਾਰ ਸੰਸੇ ਮੈਂ, ਕਹਿੰਦਾ ਬੇਕਾਰ ਹੀ ਸੰਸ 'ਚ ਫਸਿਆ, ਵੀ ਜੇ ਮੈਂ ਆਹ ਨਹੀਂ ਕੀਤਾ ਤਾਂ ਪਤਾ ਨਹੀਂ ਕੀ ਹੋਜੂ, ਜੇ ਮੈਂ ਆਹ ਨਹੀਂ ਕੀਤਾ ਤਾਂ ਪਤਾ ਨਹੀਂ ਕੀ ਹੋਜੂ। ਕਈ ਵਾਰੀ ਆਪਦੇ ਮਨ ਵਿੱਚ ਆਉਂਦਾ, ਗੁਰੂ ਘਰ ਚੱਲੇ, ਮਨ ਸਵੇਰੇ ਤਿਆਰ ਹੋਏ, ਮੈਂ ਗੁਰੂ ਘਰ ਜਾਣਾ ਅੱਜ, ਤਿਆਰ ਹੋ ਗਏ, ਠੀਕ ਹੈ, ਘੰਟੇ ਕੁ ਬਾਅਦ ਮਨ 'ਚ ਕੀ ਆਇਆ, ਨਾ ਗੱਲ ਸੁਣ, ਮੈਂ ਤਾਂ ਤਿਆਰ ਸੀ, ਉਹ ਦੁੱਧ ਵਾਲਾ ਹੀ ਦੱਕਣੀ ਆਇਆ, ਅਤੇ ਜੇ ਮੈਂ ਚਲੀ ਗਈ ਤਾਂ ਦੁੱਧ ਕੌਣ ਲਊਗਾ। ਠੀਕ ਹੈ, ਹੁਣ ਧਿਆਨ ਦਿਓ, ਗੁਰੂ ਘਰ ਜਾਣ ਲਈ ਦੁੱਧ ਦਾ ਪੰਗਾ ਪੈ ਗਿਆ, ਵੀ ਦੁੱਧ ਕੌਣ ਲਊਗਾ, ਅਤੇ ਜੇ ਘਰ 'ਚ ਕੋਈ ਮਰਗ ਪੈ ਗਈ ਜਾਂ ਕੋਈ ਮੁਸੀਬਤ ਪੈ ਗਈ ਅਤੇ ਆਂਢੀਆਂ ਗੁਆਂਢੀਆਂ ਨੂੰ ਰੌਲਾ ਪਾਉਂਦੀ, ਦੁੱਧ ਤੁਸੀਂ ਪਾ ਲਿਓ, ਅਤੇ ਕੀ ਕਹਿੰਦੀ, ਮਾਰ ਗੋਲੀ ਦੁੱਧ ਨਹੀਂ ਵੀ ਪਊਗਾ ਤਾਂ ਕਿਉਂ ਡਿਆ, ਪਹਿਲਾਂ ਉੱਧਰ ਜਾਵਾਂ ਮੈਂ, ਲੋਕੀ ਕੀ ਕਹਿਣਗੇ, ਲੋਕਾਂ ਦੇ ਤਾਨੇ ਮਿਹਣੇ ਸੁਣ ਲਈ ਦੁੱਧ ਛੱਡਦਾ, ਪਰ ਗੁਰੂ ਦੇ ਲੜ ਲੱਗਣ ਲਈ ਦੁੱਧ ਅੱਗੇ ਆ ਗਿਆ। ਆਹ ਸਾਡੀ ਕਮਾਈ ਆ, ਇਹ ਸਾਡੇ ਮਨ ਦੇ ਅੰਦਰ ਪਿਆਰ ਆ ਗੁਰੂ ਨਾਲ, ਗੁਰੂ ਪਿਆਰਿਓ, ਇੱਕ ਗੱਲ ਪੱਲੇ ਬੰਨਿਓ, ਗੁਰੂ ਨਾਲ ਜੁੜਨਾ, ਸੰਸਾਰ ਨੂੰ ਛੱਡਣਾ ਤਾਨਾ ਮਿਹਣਾ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ, ਕਹਿੰਦੇ ਉਹ ਭਾਈ ਗੱਲ ਸੁਣੋ, ਕਹਿੰਦੇ ਲੋਕ ਕੇ ਨਿੰਦੇ ਬਾਪੜਾ ਜੇ ਮੰਨਾ ਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਬੀਰ ਜੀ ਕਹਿੰਦੇ, ਕਹਿੰਦੇ ਲੋਕ ਕੇ ਨਿੰਦੇ ਬਾਪੜਾ, ਕਬੀਰ ਜੀ ਕਹਿੰਦੇ, ਕਹਿੰਦੇ ਮੈਂ ਛੋਟਾ ਜਿਹਾ ਸਾਂ ਅਤੇ ਸਾਡੇ ਘਰਦਿਆਂ ਨੇ ਨਾ ਆਂਢੀ ਗੁਆਂਢੀ ਸਾਡੇ ਰਿਸ਼ਤੇਦਾਰ ਇਕੱਠੇ ਕਰ ਲਏ, ਜਦੋਂ ਇਕੱਠੇ ਕਰ ਲਏ ਅਤੇ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਯਾਰ ਕਬੀਰ ਨੂੰ ਸਮਝਾਓ ਕੁਛ, ਦੱਸੋ ਕਿਹੜੀ ਚੀਜ਼ ਚੰਗੀ ਹੈ। ਅਤੇ ਕਬੀਰ ਜੀ ਕਹਿੰਦੇ, ਸਾਰੇ ਆ ਕੇ ਕਹਿਣ ਲੱਗੇ, ਕਹਿੰਦੇ ਦੇਖੋ ਕਬੀਰ ਪੁੱਤਰ ਬੱਚਾ ਹੈ ਤੂੰ ਅਜੇ, ਅਸੀਂ ਜ਼ਿੰਦਗੀ ਹੰਢਾ ਕੇ ਵੇਖੀ ਅਸੀਂ ਵੱਡਿਆਂ ਦੇ ਉੱਤੋਂ, ਅਤੇ ਕਬੀਰ ਸਭ ਤੋਂ ਪਹਿਲਾਂ ਸੰਸਾਰੀ ਪੜ੍ਹਾਈ ਚੰਗੀ ਹੈ, ਸੰਸਾਰੀ ਪੜ੍ਹਾਈ ਕਰ, ਕੋਈ ਵੱਡਾ ਅਫਸਰ ਬਣ ਜਾ, ਚਾਰ ਪੈਸੇ ਇਕੱਠੇ ਕਰ ਲਾ, ਫਿਰ ਤੂੰ ਕਰਦਾ ਰਹੀ ਭਗਤੀ, ਫਿਰ ਗੁਰੂ ਦੇ ਲੜ ਲੱਗ ਜੀ। ਅਤੇ ਕਬੀਰ ਜੀ ਬੜਿਆ ਸੀ, ਪਤਾ ਕੀ ਕਹਿੰਦੇ, ਕਹਿੰਦੇ ਲੋਕ ਕੇ ਲੈਂਦੇ ਬਾਪੜਾ ਜੈ ਮਨ ਨਹੀਂ ਗਿਆਨ, ਕਹਿੰਦੇ ਇਹਨਾਂ ਦੇ ਤਾਨੇ ਮੇਨੇ ਇਹਨਾਂ ਦੇ ਥੱਪੜ ਖਾਣ ਦਾ ਕੋਈ ਮੈਨੂੰ ਫਰਕ ਨਹੀਂ ਪੈਣ ਲੱਗਾ। ਕਹਿੰਦੇ ਕਿਉਂ, ਕਹਿੰਦੇ ਜੈ ਮਨ ਨਹੀਂ ਗਿਆਨ, ਕਹਿੰਦੇ ਇਹਨਾਂ ਨੂੰ ਗਿਆਨ ਹੀ ਹੈ ਨਹੀਂ ਕਿ ਭਗਤੀ ਵੱਡੀ ਹੈ ਕਿ ਸੰਸਾਰ ਦੀ ਪੜ੍ਹਾਈ ਵੱਡੀ ਹੈ, ਇਹਨਾਂ ਦੇ ਪਤਾ ਹੀ ਹੈ ਨਹੀਂ, ਇਹਨਾਂ ਤੋਂ ਡਰਨ ਦੀ ਕੀ ਲੋੜ ਪਈ ਹੈ ਕਹਿੰਦੇ ਮੈਨੂੰ, ਕਹਿੰਦੇ ਇਹਨਾਂ ਨੂੰ ਗਿਆਨ ਨਹੀਂ ਹੈ, ਜਦਕਿ ਪਰਮਾਤਮਾ ਦੀ ਭਗਤੀ ਦੇ ਸੰਸਾਰ ਦੀ ਸਾਰੀਆਂ ਪੜ੍ਹਾਈਆਂ ਤੁਛ ਨੇ, ਬਰਾਬਰ ਨਹੀਂ। ਜਿੱਥੇ ਸੰਸਾਰ ਦੀਆਂ ਪੜ੍ਹਾਈਆਂ ਖਤਮ ਹੋ ਜਾਂਦੀਆਂ ਉੱਥੇ ਨਿਰੰਕਾਰ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਕਹਿੰਦੇ ਮੈਨੂੰ ਇਹਨਾਂ ਦੀ ਪਰਵਾਹ ਨਹੀਂ, ਲੋਕ ਕੇ ਨਿੰਦੇ ਬਾਪੜਾ ਜੈ ਮਨ ਨਹੀਂ ਗਿਆਨ, ਕਹਿੰਦੇ ਇਹਨਾਂ ਨਿੰਦਿਆਂ ਦੀ ਪਰਵਾਹ ਨਾ ਕਰਿਆ ਕਰੋ ਕਿ ਇਹਨਾਂ ਨੂੰ ਗਿਆਨ ਨਹੀਂ ਹੈ। ਤੁਹਾਨੂੰ ਸਾਰੇ ਇਹੀ ਕਹਿਣਗੇ, ਦੇਖਿਓ ਵਿਚਾਰ ਕਰਿਓ, ਕਿਸੇ ਦੀ ਘਰ ਮਾਂ ਬਿਮਾਰ ਪਈ ਸੀ ਅਤੇ ਗੁਰਦੁਆਰੇ ਤੁਰ ਪਿਆ, ਜਦੋਂ ਗੁਰਦੁਆਰੇ ਤੁਰ ਪਿਆ ਰਿਸ਼ਤੇਦਾਰ ਆਏ, ਚਾਚੇ ਤਾਏ ਮਾਮੇ ਸਾਰੇ ਇਕੱਠੇ ਹੋਏ, ਨਾਨਕੇ ਦਾਦਕੇ ਇਕੱਠੇ ਹੋਏ, ਪੁੱਛਿਆ ਜੀ ਭਾਈ ਸਾਹਿਬ ਕਿੱਥੇ ਨੇ, ਕਹਿੰਦਾ ਜੀ ਗੁਰਦੁਆਰੇ ਗਿਆ ਤੇ ਕੀ ਕਹਿੰਦੇ ਉਹ ਸਾਰੇ ਜਣੇ, ਬੜਾ ਪਾਗਲ ਆ, ਮਾਂ ਮਰਨ ਕਿਨਾਰੇ ਪਈ ਹੈ ਗੁਰਦੁਆਰੇ ਤੁਰਿਆ ਫਿਰਦਾ, ਇਹਨੂੰ ਅਕਲੀ ਹੈ ਨਹੀਂ, ਇਹਦਾ ਮਾਂ ਨਾਲ ਕੋਈ ਪਿਆਰ ਹੈ ਨਹੀਂ, ਸਾਰਿਆਂ ਤਾਨੇ ਮਾਰੇ। ਆਇਆ ਵਾਪਸ, ਸਾਰੇ ਝਿੜਕਾ ਮਾਰਨ ਲੱਗ ਪਏ, ਨਾ ਤੈਨੂੰ ਕੋਈ ਅਕਲ ਨਹੀਂ, ਮਾਂ ਮਰਨ ਕਿਨਾਰੇ ਪਈ ਹੈ, ਤੂੰ ਗੁਰਦੁਆਰੇ ਤੁਰਿਆ ਫਿਰਦਾ ਹੈਂ। ਤੇ ਕੀ ਕਹਿੰਦਾ? ਕਹਿੰਦਾ ਜੀ ਗੱਲ ਸੁਣੋ, ਜੋ ਮਰਜ਼ੀ ਹੋ ਜਾਵੇ, ਇੱਕ ਘੰਟਾ ਮੈਂ ਜਾਣਾ ਹੀ ਹੁੰਦਾ, ਇਹ ਮੈਂ ਰੋਜ਼ ਜਾਂਦਾ, ਮੈਂ ਜਾਣਾ ਸੀ, ਤੈਨੂੰ ਅਕਲੀ ਹੈ ਨਹੀਂ ਹੈਂ। ਕੀ ਗੁਰੂ ਜੀ ਮਨਾ ਕਰਦੇ ਕਿ ਮਾਂ ਦਾ ਸਾਥ ਛੱਡ ਦਿਓ, ਪਿਓ ਦਾ ਸਾਥ ਛੱਡ ਦਿਓ? ਗੁਰੂ ਸਾਹਿਬ ਨੇ ਕਹਿੰਦੇ ਪਹਿਲਾਂ ਮਾਂ ਪਿਓ। ਤੇ ਉਹ ਕੀ ਕਹਿੰਦਾ? ਕਹਿੰਦਾ ਜੀ ਤੁਸੀਂ ਕਿਹਾ ਪਹਿਲਾਂ ਮਾਂ ਪਿਓ, ਤੇ ਮੈਂ ਪਹਿਲਾਂ ਮਾਂ ਪਿਓ ਰੱਖਿਆ, ਕਿਉਂਕਿ ਅਸਲੀ ਮਾਂ ਬਾਪ ਮੇਰਾ ਅਕਾਲ ਪੁਰਖ ਆ, ਉਸ ਤੋਂ ਵੱਡਾ ਕੋਈ ਮੇਰਾ ਮਾਂ ਬਾਪ ਨਹੀਂ ਹੈ। ਕਹਿੰਦਾ ਕਿਉਂ? ਕਹਿੰਦਾ ਤੁਸੀਂ ਕਿਹਾ ਮਰਨ ਵਾਲੀ ਹੈ। ਕਹਿੰਦੇ ਆਹੋ। ਕਹਿੰਦਾ ਕੁਛ ਪਲ ਚ ਮੇਰਾ ਸਾਥ ਛੱਡਣ ਵਾਲੀ ਹੈ। ਕਹਿੰਦਾ ਹਾਂਜੀ। ਕਹਿੰਦਾ ਮੈਂ ਫਿਰ ਉਹਨੂੰ ਮੱਥਾ ਟੇਕਣ ਗਿਆ ਜਿਹਨੇ ਮੇਰਾ ਜ਼ਿੰਦਗੀ ਦੇ ਸਾਥ ਛੱਡਣਾ ਹੀ ਨਹੀਂ। ਉਹਨੂੰ ਗਿਆਨ ਆ ਗਿਆ, ਉਹਨੂੰ ਸਮਝ ਲੱਗ ਗਈ ਹੈ, ਉਹ ਫਿਰ ਪਰਵਾਹ ਨਹੀਂ ਕਰਦਾ ਪਿਆ ਕਿਸੇ ਦੀ। ਕਹਿੰਦਾ ਜੋ ਤਾਨੇ ਮਾਰਦੇ ਮਾਰ ਦਿਓ। ਤੇ ਅਸੀਂ ਬਾਬਾ ਜੀ ਦਿਲ ਤੇ ਮੇਰਾ ਵੀ ਬੜਾ ਕਰਦਾ ਸੀ। ਮੈਂ ਫਿਰ ਕਹਿੰਦਾ ਮੈਂ ਕਿਹਾ ਲੋਕਾਂ ਨੇ ਕਹਿਣਾ ਵੀ ਦਸ ਘਰ ਮਾਂ ਮਰਨ ਪਰਨਾਰੇ ਪਈ ਹੈ ਤੇ ਗੁਰਦੇ ਤੁਰ ਪਿਆ, ਮੈਂ ਤਾਂ ਨਹੀਂ ਆਇਆ। ਇਹ ਸਾਡੀਆਂ ਸੋਚਾਂ ਨੇ, ਸਿਰਫ ਬਾਣੀ ਪੜ੍ਹੀ ਹੈ ਪਰ ਅਸੀਂ ਇਹ 'ਤੇ ਵਿਚਾਰ ਨਹੀਂ ਕੀਤੀ, ਇਹਨੂੰ ਅੰਦਰ ਨਹੀਂ ਰੱਖਿਆ, ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਰੱਖਿਆ ਏ, ਜਦਕਿ ਇਹ ਸਾਡੇ ਅੰਦਰ ਜਗ੍ਹਾ ਸੀ ਇਹਦੀ। ਗੁਰੂ ਗ੍ਰੰਥ ਸਾਹਿਬ ਜਗ੍ਹਾ ਕਿੱਥੇ ਆ? ਇਸ ਗੁਰੂ ਗ੍ਰੰਥ ਸਾਹਿਬ ਜਗ੍ਹਾ ਸਾਡੇ ਮਨ ਰੂਪੀ ਧਰਤੀ ਉੱਤੇ ਆ। ਮਨ ਧਰਤੀ ਆ, ਮਨ ਕਮਰਾ ਆ, ਮਨ ਮੰਦਰ ਆ, ਮਨ ਮੰਦਰ ਤਨ ਸਾਜੀ ਬਾੜ ਇਸੀ ਮਧੇ ਬਸ ਤੇ ਵਪਾਰ। ਕਹਿੰਦੇ ਮਨ ਮੰਦਰ ਆ, ਜਿਹੜਾ ਸਰੀਰ ਆ ਨਾ ਇਹ ਤਾਂ ਵਾੜ ਸਾਜੀ ਇਹਦੇ ਦੁਆਲੇ, ਤੇ ਮੰਦਰ ਦਾ ਕੌਣ ਇਹਦਾ ਰੱਬ? ਮੰਦਰ 'ਚ ਕੀ ਚੱਲਦਾ? ਵਿਚਾਰ। ਕਹਿੰਦੇ ਗੁਰਬਾਣੀ ਦੀ ਵਿਚਾਰ ਤੇਰੇ ਮਨ 'ਚ ਚੱਲਣੀ ਚਾਹੀਦੀ ਆ, ਫਿਰ ਨੰਦ ਆ, ਤੇ ਜੇ ਮਨ 'ਚ ਨਹੀਂ ਚੱਲਦੀ ਨਾ ਤੇ ਫਿਰ ਕੋਈ ਨੰਦ ਨਹੀਂ ਹੈ। ਸੋ ਤਾਂ ਉਹ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਉਹ ਭਾਈ ਗੱਲ ਸੁਣ, ਇਹ ਸੰਸਾਰ ਵਿਕਾਰ ਸੰਸੇਮੇ ਤਰਿਓ ਬ੍ਰਹਮ ਗਿਆਨੀ। ਕਹਿੰਦਾ ਬਸ ਧਿਆਨ ਕਰ, ਕਬੀਰ ਜੀ ਨੇ ਕਹਿਤਾ, ਕਹਿੰਦੇ ਤਰਿਓ ਨਾਲ ਕੀ ਦੱਸਤਾ ਕਬੀਰ ਜੀ ਨੇ? ਕਹਿੰਦੇ ਰਾਮ ਕਬੀਰਾ ਰਵ ਰਹੇ ਅਵਰ ਤਰੇ ਸਭ ਕਾਮ। ਕਹਿੰਦੇ ਵੀ ਪਰਮਾ ਮੈਂ ਤਾਂ ਕਬੀਰ ਜੀ ਅਤੇ ਰੱਬ ਇੱਕਵੇਂ ਘੋਣ ਰਹੇ ਹਾਂ, ਬਾਕੀ ਕੰਮ ਛੱਡ ਦਿੱਤੇ ਮੈਂ, ਤਜੇ ਮਨ ਤੋਂ ਛੱਡ ਦਿੱਤੇ ਮੈਂ, ਤਨ ਤੋਂ ਨਹੀਂ ਛੱਡੇ, ਮਨ ਤੋਂ ਤਿਆਗ ਕਰਤਾ, ਮੈਨੂੰ ਨਹੀਂ ਪਰਵਾਹ ਕੋਈ ਹੁੰਦਾ ਕੋਈ ਹੋਵੇ ਨਹੀਂ ਹੁੰਦਾ ਤੇ ਨਾ ਹੋਵੇ, ਮੈਂ ਤਾਂ ਰੱਬ ਦੇ ਨਾਲ ਜੁੜ ਗਿਆ। ਤਾਂ ਉਹਨੇ ਕਿਹਾ ਤਰਿਓ ਬ੍ਰਹਮ ਗਿਆਨੀ। ਬ੍ਰਹਮ ਕੀ ਹੈ? ਪਰਮਾਤਮਾ ਗਿਆਨੀ ਕੀ ਆਤਮਿਕ ਸੋਝੀ। ਕਹਿੰਦੇ ਇਸ ਸੰਸਾਰ ਦੇ ਵਿੱਚੋਂ ਜਿਹੜਾ ਪਰਮਾਤਮਾ ਦੀ ਜਾਣਕਾਰੀ ਲੈਂਦਾ ਨਾ ਉਹ ਤਰਿਆ, ਤੇ ਜਿਹਨੇ ਸੰਸਾਰ ਦੀ ਜਾਣਕਾਰੀ ਲਈ ਉਹ ਡੁੱਬਾ ਹੀ ਡੁੱਬਾ। ਬ੍ਰਹਮ ਕੀ ਹੈ? ਪਰਮਾਤਮਾ ਗਿਆਨੀ ਕੀ? ਆਤਮਿਕ ਸੋਝੀ, ਗਿਆਨ ਲੈਣ ਵਾਲਾ। ਕਹਿੰਦਾ ਜਿਹੜਾ ਗੁਰੂ ਚਰਨਾਂ ਦੇ ਵਿੱਚੋਂ ਸੋਝੀ ਲੈਂਦਾ, ਪਰਮਾਤਮਾ ਦੀ ਸੋਝੀ ਲੈਂਦਾ, ਜਾਣਕਾਰੀ ਲੈਂਦਾ, ਉਹ ਤਰਦਾ। ਤੇ ਆਪਾਂ ਜਾਣਕਾਰੀ ਕਦੀ ਲੈਂਦੇ? ਧਿਆਨ ਦਿਓ, ਗੁਰੂ ਘਰ ਜਾਣ ਲੱਗੇ, ਕਿਸੇ ਮਹਾਂਪੁਰਖਾਂ ਕੋਲ ਜਾਣ ਲੱਗੇ, ਕਿਸੇ ਨੇ ਸੱਜਣ ਨੇ ਕਿਹਾ ਉਹਨਾਂ ਫਲਾਣੀ ਥਾਂ ਤੇ ਮਹਾਂਪੁਰਖ ਆ ਕੇ ਸਤਸੰਗ ਕਰਦੇ ਚੱਲੀਏ ਸੁਣ। ਕਹਿੰਦਾ ਗੱਲ ਸੁਣ, ਤੈਨੂੰ ਕਿੰਨਾ ਚਲੋ ਗਿਆ ਜਾਂਦੇ ਨੂੰ? ਕਹਿੰਦਾ ਦੋ ਤਿੰਨ ਮਹੀਨੇ ਹੋ ਗਏ, ਕੋਈ ਸਹੁਰਿਆ ਤੇਰਾ ਕੰਮ ਕਾਰ ਤੇਰਾ ਉਦਾਂ ਦਾ ਹੀ ਹੈ, ਤੇ ਮੈਨੂੰ ਵੀ ਲੈ ਤੁਰਿਆ, ਇਹਦਾ ਮਤਲਬ ਕੀ ਹੈ? ਅਸੀਂ ਸੰਸਾਰ ਦੀ ਖੇਡ ਕਰਕੇ ਜਾਂਦੇ ਹਾਂ, ਠੀਕ ਹੈ? ਤੇ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਨਹੀਂ ਤਰ ਸਕਦੇ, ਇਹ ਸੰਸਾਰ ਬੇਕਾਰ ਸੰਸੇ ਤਰਿਓ ਬ੍ਰਹਮ ਗਿਆਨੀ। ਕਹਿੰਦਾ ਜਿਹੜਾ ਪਰਮਾਤਮਾ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਕੋਲ ਲੈਂਦਾ, ਕਿਸੇ ਸਾਧੂ ਕੋਲ ਲੈਂਦਾ, ਉਹ ਤਰ ਸਕਦਾ, ਤੇ ਜਿਹੜਾ ਝੂਠੀ ਦਾਤ ਹੀ ਮੰਗਦਾ ਕਹਿੰਦਾ ਉਹਨੇ ਕੀ ਤਰਨਾ? ਫਿਰ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਫਿਰ ਵੇਲਾ ਨਾ ਵੇਖ। ਕਹਿੰਦਾ ਕੀ ਕਰਾਂ? ਕਹਿੰਦੇ ਕਰ ਫਿਰ ਮਨ ਗੁਰਮਿਲ। ਕਹਿੰਦਾ ਮਨਾ ਸ਼ਬਦ ਨਾਲ ਜੁੜ ਜਾ, ਵੇਲਾ ਨਾ ਵੇਖ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿੰਦੇ ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿੰਨ ਜਾਣੀ। ਧਿਆਨ ਦਿਓ, ਜਿਸੇ ਜਗਾਏ, ਹੁਣ ਇਹ ਨਾ ਕਹਿੰਦੇ ਕਹਿ ਦਿਓ ਜਿਹਨਾਂ ਨੂੰ ਗੁਰੂ ਸਾਹਿਬ ਸੁੱਤਿਆਂ ਨੂੰ ਜਗਾਉਂਦਾ ਮਨੁੱਖਾਂ ਨੂੰ, ਹੈ ਨਾ? ਆਪਾਂ ਤਾਂ ਇਹੀ ਕਹਿਣਾ, ਰਾਸ ਆਈ ਦੁਨੀਆਂ ਸੁੱਤੀ ਹੁੰਦੀ ਹੈ, ਤੇ ਜਿਹਨਾਂ ਨੂੰ ਗੁਰੂ ਆ ਕੇ ਕਿਰਪਾ ਕਰਕੇ ਜਗਾ ਦੇਵੇ। ਸੁਣਿਆ ਅਸੀਂ ਵੀ ਇਹੀ ਸੀਗਾ, ਨਹੀਂ ਜਿਸੇ ਜਗਾਏ। 84 ਲੱਖ ਜੂਨ ਆ, 84 ਲੱਖ ਜੂਨ ਆ, ਜਗਾਏ ਦਾ ਭਾਵ ਅੱਖਾਂ ਤੋਂ ਜਾਗਣਾ ਨਹੀਂ ਹੈ, ਤਨ ਤੋਂ ਜਾਗਣਾ ਨਹੀਂ ਹੈ, ਜਗਾਏ ਦਾ ਭਾਵ ਜਾਗਰੂਤੀ ਹੈ, ਜਗਾਏ ਦਾ ਭਾਵ ਜਾਗਰੂਤੀ ਹੈ, ਜਿਸੇ ਜਗਾਏ। ਕਹਿੰਦੇ 84 ਲੱਖ ਜੂਨ ਦੇ ਵਿੱਚੋਂ ਪਰਮਾਤਮਾ ਜਿਹਨੂੰ ਜਾਗਰੂਤੀ ਬਖਸ਼ਿਸ਼ ਕਰਦਾ, ਜਿਹਨੂੰ ਜਾਗਰੂਤੀ ਦਿੰਦਾ, ਜਿਸੇ ਜਗਾਏ ਪਿਆਵੇ ਇਹ ਰਸ। ਕਹਿੰਦੇ ਦੇਖ ਲੈ, 84 ਲੱਖ ਜੂਨ ਦੇ ਵਿੱਚੋਂ ਇੱਕ ਮਨੁੱਖ ਦਾ ਸਰੀਰ ਹੈ, ਜਦੋਂ ਇਸ ਮਨ ਮਨੁੱਖ ਦੇ ਸਰੀਰ ਵਿੱਚ ਆਉਂਦਾ ਤੇ ਪਰਮਾਤਮਾ ਨੂੰ ਜਾਗਰੂਤੀ ਬਖਸ਼ਿਸ਼ ਕਰਦਾ ਹੈ, ਤੇ ਕੀ ਕਰਦਾ? ਇਹ ਰਸ ਪਿਆਉਂਦਾ ਆ। ਕਿਸੇ ਹੋਰ ਜਨਮ ਦੇ ਅੰਦਰ ਇਹ ਰਸ ਪੀਣ ਨੂੰ ਨਹੀਂ ਮਿਲਦਾ, ਗੁਰੂ ਗ੍ਰੰਥ ਸਾਹਿਬ ਦੀ ਸੋਝੀ ਕਿਸੇ ਹੋਰ ਜਨਮ ਦੇ ਅੰਦਰ ਨਹੀਂ ਹੈ। ਉਹ ਆਪਾਂ ਕੀ ਕਹਿਤਾ? ਆਂਦਾ ਜਿਹਨੂੰ ਕਰਮਾਂ ਵਾਲੇ ਨੂੰ ਗੁਰੂ ਜਗਾਉਂਦਾ ਤੇ ਰਸ ਪਿਆ ਦਿੰਦਾ, ਉਹ ਨਹੀਂ ਹੋਏ। ਜਿਸੇ ਜਗਾਏ ਪਿਆਵੇ ਇਹ ਰਸ ਅਕਥ। ਅਕਥ ਕੀ ਹੈ? ਕਹਿਣ ਤੋਂ ਬਾਹਰ ਕੌਣ ਆ? ਪਰਮਾਤਮਾ, ਅਕਾਲ ਪੁਰਖ। ਕਥਾ ਤਿੰਨ ਜਾਣੀ, ਕਥਾ ਕੀ? ਹੁਣ ਧਿਆਨ ਦਿਓ, ਆਪਾਂ ਕਥਾ ਸੁਣ ਰਹੇ ਹਾਂ, ਕਾਹਦੇ ਲਈ ਸੁਣ ਰਹੇ ਹਾਂ? ਆਪਾਂ ਸਿੱਖਿਆ ਲੈਣ ਰਹੇ ਹਾਂ, ਜਾਂਚ ਸਿੱਖਣ ਰਹੇ ਹਾਂ, ਕਾਹਦੀ? ਵੀ ਅਸੀਂ ਗੁਰਸਿੱਖ ਕਿਵੇਂ ਬਣਨਾ, ਅਸੀਂ ਰੱਬ ਦੀ ਪ੍ਰਾਪਤੀ ਕਿਵੇਂ ਕਰਨੀ, ਜਾਂਚ ਸਿੱਖਣ ਰਹੇ ਹਾਂ। ਕਹਿੰਦੇ ਅਕਥ ਕਥਾ ਤਿਤ ਜਾਣੀ, ਕਹਿੰਦੇ ਜਿਹਨੂੰ ਪਰਮਾਤਮਾ ਜਾਗਰੂਤੀ ਬਖਸ਼ਦਾ ਹੈ, ਕਹਿੰਦੇ ਉਹ ਹੀ ਜਾਗ ਕੇ ਜਾਗਰੂਤੀ ਲੈ ਕੇ ਮਨੁੱਖ ਜਾਮੇ ਵਿੱਚ ਬੈਠਾ ਗੁਰੂ ਦੇ ਲੜ ਲੱਗਦਾ ਹੈ, ਤੇ ਗੁਰੂ ਚਰਨਾਂ ਵਿੱਚ ਬਹਿ ਕੇ ਤੇ ਕੀ ਕਰਦਾ ਹੈ, ਉਸ ਪਰਮਾਤਮਾ ਵਿੱਚ ਲੀਨ ਕਿਵੇਂ ਹੋਣਾ, ਉਹਦੀ ਜਾਂਚ ਸਿੱਖਦਾ ਹੈ। ਜਿਹੜਾ ਜਾਗਿਆ, ਜਿਹਦੇ ਅੰਦਰ ਜਾਗਰੂਤੀ ਹੈ, ਕਹਿੰਦੇ 83,99,999 ਜਨਮ ਇਹਦੀ ਜਾਗਰੂਤੀ ਨਹੀਂ ਲੈ ਸਕਦੇ। ਗੁਰੂ ਚਰਨਾਂ ਵਿੱਚ ਬਹਿ ਕੇ ਵੀ ਇੱਥੇ ਕੀੜੇ ਮਕੌੜੇ ਸੱਪ ਡੰਗਰ ਕੁੱਤੇ ਬੈਠੇ ਹੋਣੇ ਬਾਹਰ, ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਇਹ ਚੀਜ਼ ਨਹੀਂ ਸਿੱਖ ਸਕਦੇ। ਇਹਨੂੰ ਕਹਿੰਦੇ ਆ, ਠੀਕ ਹੈ, ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿੰਨ ਉਸਨੇ ਜਾਣੀ। ਕਹਿੰਦਾ ਭਾਵ ਉਹਨੇ ਜਾਂਚ ਸਿੱਖ ਲਈ ਹੈ, ਦੂਜੇ ਨੂੰ ਨਹੀਂ ਜਾਂਚ ਆਉਂਦੀ, ਦੂਜਾ ਜਿੰਨਾ ਮਰਜ਼ੀ ਰੌਲਾ ਪਾ ਲਵੇ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਜਾਗੋ ਆਏ ਸੋਈ ਬਿਹਾਜੋ, ਹਰ ਗੁਰ ਦੇ ਮਨੇ ਬਸੇਰਾ, ਧਿਆਨ ਦਿਓ। ਜਾਗੋ ਆਏ, ਕਹਿੰਦੇ ਮਨਾ ਜਿਹਦੇ ਲਈ ਆਇਆ ਇੱਥੇ, ਕਿੱਥੇ? ਮਨੁੱਖ ਸਰੀਰ ਚ ਸੋਈ ਬਿਹਾਜੋ, ਕਹਿੰਦਾ ਉਹ ਖਰੀਦ, ਉਹ ਇਕੱਠਾ ਕਰ, ਠੀਕ ਆ, ਤੇ ਕੀ ਲੈਣਾ ਆ? ਧਿਆਨ ਦਿਓ, ਮਨ ਗੁਰਮਿਲ, ਐ ਭਗਤੀ ਛੱਡਿਓ ਨਾ ਤੁਸੀਂ ਇਕੱਲੀ, ਗੁਰੂ ਨੂੰ ਪਿਆਰੀ ਸਾਧ ਸੰਗ ਜੀਓ। ਦਾਸ ਤੇ ਕਹਿ ਰਿਹਾ ਕਿ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਲੱਗਾ, ਇੱਕ ਪੰਕਤੀ ਵਸਾ ਲਈ ਪਹਿਲਾਂ ਅੰਦਰ, ਮਨ ਗੁਰਮਿਲ ਕਾਜ ਸਵਾਰੇ, ਤੇ ਜਾਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹਨੀ, ਤੈਨੂੰ ਸੋਝੀ ਆਜੂ। ਹਰ ਪੰਕਤੀ ਦੇ ਅੰਦਰੋਂ ਆਵਾਜ਼ ਆਊਗੀ, ਮਨ ਗੁਰਮਿਲ ਕਾਜ ਸਵਾਰੇ, ਪਰ ਆਪਾਂ ਤੇ ਕੰਮ ਹੀ ਨਹੀਂ ਕੀਤਾ, ਆਪਾਂ ਕੀ ਕਰਦੇ ਰਹੇ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਸਵੇਰੇ ਮੈਂ ਪੰਜਾਂ ਬਾਣੀਆਂ ਦਾ ਪਾਠ ਕੀਤਾ, ਮੇਰਾ ਫਲਾਣਾ ਕੰਮ ਕਰਦੇ ਹੋ, ਟਮਕਾਣਾ ਕੰਮ ਕਰਦੇ ਹੋ, ਮਨ ਗੁਰਮਿਲ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ। ਉਹ ਕਹਿੰਦੇ ਸੀ ਮਨ ਗੁਰਮਿਲ, ਆ 13 ਅੰਗ ਦੇ ਉੱਤੇ ਹੈ, ਠੀਕ ਹੈ, ਤੇ ਆਪਾਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਗਏ, 13 ਅੰਗ ਦੇ ਉੱਤੇ ਹੈ, ਠੀਕ ਹੈ। ਸੋ ਧਿਆਨ ਦਿਓ, ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਭਾਈ ਗੱਲ ਸੁਣ, ਜਾਗੋ ਆਏ ਸੋਈ ਬਿਹਾਜੋ, ਜਾਗੋ ਆਏ, ਇਹਦਾ ਮਤਲਬ ਤੂੰ ਕਿਸੇ ਕੰਮ ਲਈ ਆਇਆ, ਸਪੈਸ਼ਲ ਭੇਜਿਆ ਗਿਆ ਤੈਨੂੰ। ਹੁਣ ਧਿਆਨ ਦਿਓ, ਤੁਸੀਂ ਬੱਚੇ ਨੂੰ ਭੇਜ ਦਿਓ ਕਿ ਬੇਟੇ ਅੱਲ ਫੜ ਪੈਸੇ, ਦੁੱਧ ਲਿਆ, ਠੀਕ ਹੈ, ਫਲਾਣਾ ਕੰਮ ਕਰਿਆ, ਟਮਕਾਣਾ ਕੰਮ ਕਰਿਆ। ਹੁਣ ਧਿਆਨ ਦਿਓ, ਦੁੱਧ ਲੈਣ ਗਿਆ ਡੇਰੀ ਤੋਂ, ਜਦੋਂ ਦੁੱਧ ਲੈਣ ਗਿਆ ਨਾ, ਤੇ ਉੱਥੇ ਖੜਾ ਗੱਪਾਂ ਮਾਰਨ ਰਿਹਾ ਸੀ, ਤੇ ਉੱਥੇ ਜਿਹੜੇ ਬਜ਼ੁਰਗ ਬੈਠੇ ਸੀ ਦੁੱਧ ਦੇਣ ਡਏ ਸਨ, ਉਹਨਾਂ ਦੀ ਨਿਗਾਹ ਪੈ ਗਈ, ਉਹਨਾਂ ਨੇ ਪਛਾਣ ਲਿਆ ਵੀ ਫਲਾਣੇ ਸੋਹਦਾ ਮੁੰਡਾ, ਤੇ ਤੂੰ ਦੁੱਧ ਲੈਣ ਆਇਆ, ਤੇ ਉਹਨੂੰ ਕੀ ਕਹਿੰਦੇ? ਕਹਿੰਦੇ ਗੱਲ ਸੁਣੋ ਪੁੱਤਰਾ, ਆ ਜਿਹੜੇ ਕੰਮ ਪਹਿਲਾਂ ਆਇਆ ਉਹ ਕੰਮ ਕਰ ਲਾ, ਗੱਪਾਂ ਬਾਅਦ 'ਚ ਮਾਰ ਲਈ, ਕਹਿੰਦੇ। ਤੇ ਆਪਾਂ ਕੀ ਕਹਿੰਦੇ? ਉਹ ਬਜ਼ੁਰਗ ਬੜੇ ਸਿਆਣੇ ਆ, ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਵੀ ਜਿਹੜੇ ਕੰਮ ਆਇਆ ਪਹਿਲਾਂ ਪੁੱਤ ਉਹ ਕੰਮ ਕਰ, ਇਹ ਗੱਪਾਂ ਸਾਰੀ ਉਮਰ ਮਾਰਨੀਆਂ, ਪਹਿਲਾਂ ਦੁੱਧ ਵਿਕ ਜਾਣਾ, ਮੁੱਕ ਜਾਣਾ, ਪਹਿਲਾਂ ਦੁੱਧ ਲੈ ਤੇ ਘਰ ਪਹੁੰਚਾ, ਘਰ ਦੀ ਕੰਢੇ ਹੋਣੇ ਨੇ, ਫਿਰ ਗੱਪਾਂ ਮਾਰ ਲਈ। ਤੇ ਗੁਰੂ ਸਾਹਿਬ ਨੇ ਕਿੱਡੇ ਸਿਆਣੇ, ਕਹਿੰਦੇ ਜਾਗੋ ਆਏ ਸੂਈ ਬਿਹਾਜੋ, ਕਹਿੰਦੇ ਮਨਾ ਪਹਿਲਾਂ ਮਾਰ ਝਾਤੀ, ਜੋ ਖਰੀਦਣਾ ਹੈ ਉਹ ਖਰੀਦ ਲਾ, ਇਹ ਲੈ ਕੇ ਘਰ ਪਹੁੰਚ ਜਾ, ਫਿਰ ਗੱਪਾਂ ਛੱਪਾਂ ਮਾਰ ਲਈ, ਜਿੱਦਣ ਘਰ ਪਹੁੰਚ ਜਾਏਗਾ ਫਿਰ ਵਿਹਲਾ ਹੀ ਆ ਤੂੰ, ਫਿਰ ਗੱਪਾਂ ਛੱਪਾਂ ਮਾਰ ਲਈ। ਕੌਣ ਵਿਹਲਾ? ਰੱਬ ਦਾ ਪਿਆਰਾ, ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ, ਉਹ ਵਿਹਲਾ। ਤੇ ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਹਰ ਗੁਰ ਤੇ ਮਨੇ ਬਸੇਰਾ, ਇੱਥੇ ਫਿਰ ਗੁਰ ਆ ਗਿਆ, ਗੱਗੇ ਨੂੰ ਔਂਕੜ ਤੇ ਰਾਰਾ, ਇੱਥੇ ਫਿਰ ਗੁਰ ਆ ਗਿਆ, ਕੀ ਕਹਿਣ ਲੱਗੇ ਗੁਰੂ ਜੀ? ਹਰ ਗੁਰ ਤੇ ਮਨੇ ਬਸੇਰਾ, ਕਹਿੰਦੇ ਮਨਾ ਗੁਰ ਮਿਲ, ਕਹਿੰਦਾ ਕਿਉਂ ਮਿਲਾ, ਕੀ ਗੱਲ ਹੋ ਗਈ ਗੁਰੂ ਜੀ? ਕਹਿੰਦੇ ਮਿਲਾਪ ਕਰ ਸੁੱਤ ਸ਼ਬਦ ਦਾ, ਜੇ ਸੁੱਤ ਸ਼ਬਦ ਦਾ ਮਿਲਾਪ ਕਰੇਗਾ ਹਰ ਗੁਰ ਤੇ ਮਨੇ ਬਸੇਰਾ, ਕਹਿੰਦਾ ਉਹ ਪਰਮਾਤਮਾ ਦਾ ਟਿਕਾਣਾ, ਪਰਮਾਤਮਾ ਟਿਕਦਾ ਹੈ, ਪ੍ਰਕਾਸ਼ਿਤ ਹੁੰਦਾ ਹੈ, ਕਿੱਥੋਂ ਆਉਂਦਾ ਹੈ? ਗੁਰ ਤੇ, ਸ਼ਬਦ ਤੇ ਟਿਕਦਾ ਹੈ, ਬਿਨਾਂ ਸ਼ਬਦ ਤੋਂ ਪਰਮਾਤਮਾ ਅੰਦਰ ਕਿਸੇ ਦੇ ਟਿਕਦਾ ਹੀ ਨਹੀਂ, ਪ੍ਰਕਾਸ਼ਿਤ ਹੁੰਦਾ ਹੀ ਨਹੀਂ, ਜਿੱਥੇ ਮਰਜ਼ੀ ਭੱਜ ਲੈ। ਇਸ ਕਰਕੇ ਕੀ ਕਰ? ਮਨ ਗੁਰਮਿਲ। ਦੱਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਵਿੱਚ ਸਿਰਫ ਸਿਰਫ ਗੁਰਬਾਣੀ ਨੂੰ ਸਮਝਣਾ ਪੈਣਾ, ਪਿਆਰ ਨਾਲ ਪੜ੍ਹਨਾ ਪੈਣਾ, ਕਿਤੇ ਟਿਕ ਕੇ ਪੜ੍ਹਨਾ ਪੈਣਾ, ਝੂਠੇ ਸੰਸਾਰ ਦੇ ਧੰਦਿਆਂ ਤੋਂ, ਝਮੇਲਿਆਂ ਤੋਂ ਪਰਾਂ ਹੋ ਕੇ ਪੜ੍ਹਨਾ ਪੈਣਾ। ਜੇ ਸੰਸਾਰ ਦੇ ਝਮੇਲਿਆਂ ਵਿੱਚ ਬਹਿ ਕੇ ਮਨ ਬਿਰਤੀ ਉੱਥੇ ਟਿਕੀ ਹੈ ਤੇ ਪਾਠ ਕਰਦੇ ਰਹੇ, ਗੁਰਬਾਣੀ ਪੜ੍ਹਦੇ ਰਹੇ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖ ਦਿੱਤਾ ਗੁਰੂ ਸਾਹਿਬ ਨੇ, ਕੀ ਲਿਖਿਆ? ਹੋਮੇ ਵਿੱਚ ਸਭ ਪੜ੍ਹ ਸਕੇ, ਦੂਜੇ ਭਾਏ ਖੁਆਰ। ਕਹਿੰਦੇ ਮਨ ਦੀ ਮਲੀਨਤਾ, ਉਸ ਮਲੀਨਤਾ ਦੀ ਦੁਨੀਆਂ ਪੜ੍ਹ ਪੜ੍ਹ ਕੇ ਥੱਕ ਗਈ ਹੈ, ਠੀਕ ਹੈ। ਦੂਜੇ ਭਾਏ ਖੁਆਰ, ਦੂਜਾ ਕੌਣ ਹੈ? ਸੰਸਾਰ ਭਾਏ ਕੀ ਹੈ? ਚੰਗੇ ਲੱਗਣਾ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਸੰਸਾਰ ਨੂੰ ਚੰਗੇ ਲੱਗਣ ਲਈ ਬਾਣੀ ਪੜ੍ਹਦਾ ਫਿਰਦਾ, ਤੇਰੀ ਖੱਜਲ ਖੁਆਰੀ ਪੱਕੀ ਹੈ, ਜਿੱਥੇ ਮਰਜ਼ੀ ਭੱਜ ਲੈ, ਜਿੰਨੇ ਮਰਜ਼ੀ ਪਾਠ ਕਰ ਲੈ। ਗੁਰੂ ਪਿਆਰਿਆ, ਆਨੰਦ ਉਹ ਦਿਨ ਆਉਣਾ ਹੈ ਜਿੱਦਣ ਤੂੰ ਗੁਰਬਾਣੀ ਪੜ੍ਹੇ, ਔਰ ਤੂੰ ਗੁਰੂ ਦਾ ਹੋ ਕੇ ਪੜ੍ਹੇ, ਗੁਰਬਾਣੀ ਪੜ੍ਹੇ, ਗੁਰੂ ਦਾ ਹੋ ਕੇ ਪੜ੍ਹੇ, ਤੂੰ ਗੁਰੂ ਦਾ ਹੋ ਜਾ। ਕਹਿੰਦਾ ਗੁਰੂ ਦਾ ਕੌਣ ਆ? ਠੀਕ ਹੈ, ਆਪ ਜੀ ਦੇਖੋ, ਕਹਿੰਦੇ ਨੇ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਚਲੇ ਗਏ। ਜਦੋਂ ਮਿਲਣ ਗਏ ਨਾ ਤੇ ਉੱਥੇ ਬੜੀ ਸੰਗਤ ਬੈਠੀ ਸੀ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨਾ ਕਿਸੇ ਨੂੰ ਇੱਕ ਚਾਂਦੀ ਦੀ ਮੋਹਰ, ਕਿਸੇ ਨੂੰ ਸੋਨੇ ਦੀ ਮੋਹਰ ਦਿੰਦੇ ਆ, ਲੋਕ ਤੁਰੀ ਜਾਣ ਰਹੇ। ਤੇ ਭਾਈ ਲਹਿਣਾ ਜੀ ਬੈਠੇ ਤੇ ਭਾਈ ਲਹਿਣਾ ਜੀ ਨੂੰ ਜਦੋਂ ਦੇਖਿਆ ਵੀ ਸਾਰੇ ਤੁਰੇ ਜਾਣ ਦੇ, ਭਾਈ ਲਹਿਣਾ ਜੀ ਜਾਂਦੇ ਹੀ ਨਹੀਂ, ਭਾਈ ਲਹਿਣਾ ਜੀ ਨੂੰ ਇੱਕ ਮੋਹਰ ਦੇ ਦਿੱਤੀ ਸੋਨੇ ਦੀ, ਨਹੀਂ ਗਏ, ਇੱਕ ਚਾਂਦੀ ਦੀ ਦਿੱਤੀ, ਨਹੀਂ ਗਏ। ਤੇ ਗੁਰਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਆ, ਕਹਿੰਦੇ ਮਰਦਾਨਿਆਂ ਉਹ ਭਾਈ ਗੱਲ ਸੁਣ, ਸਾਰੇ ਤੁਰੇ ਜਾਂਦੇ ਇਹ ਕਿਉਂ ਨਹੀਂ ਜਾਂਦਾ? ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਪਾਤਸ਼ਾਹ ਤੁਹਾਡੀ ਕੋਲ ਲੀਲਾ ਹੋਣੀ ਹੈ, ਤੁਸੀਂ ਬਿਠਾਇਆ ਹੋਣਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਹੀਂ ਬਿਠਾਇਆ, ਲਾਲਚੀ ਹੋਣਾ, ਜਾ ਆ ਮੋਹਰਾਂ ਦੋ ਚਾਰ ਹੋਰ ਦੇ ਆ, ਦਾ ਹੱਲ ਫੜ ਚਾਂਦੀ ਦੀਆਂ ਮੋਹਰਾਂ, ਪੰਜ ਛੇ ਚਾਂਦੀ ਦੀਆਂ ਮੋਹਰਾਂ ਭੇਜ ਦਿੱਤੀਆਂ, ਜਾ ਫੜਾਇਆ, ਕਹਿੰਦੇ ਤੁਰ ਜੂਗਾ। ਦੱਦੇ ਆ ਭਾਈ ਲਹਿਣੇ ਨੇ ਚਾਂਦੀ ਦੀਆਂ ਮੋਹਰਾਂ ਲੈ ਲਈਆਂ, ਰੱਖ ਲਈਆਂ ਕੋਲ, ਬੈਠੇ ਆ, ਗਏ ਨਹੀਂ। ਜਦੋਂ ਗਏ ਨਹੀਂ ਨਾ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਮਰਦਾਨਿਆਂ ਦੇਖ ਹੀ ਨਹੀਂ ਆਇਆ, ਹੈਂ ਕੋਲ ਰੱਖ ਲਈਆਂ? ਕਹਿੰਦੇ ਨਹੀਂ ਪਾਤਸ਼ਾਹ ਮੈਂ ਦੇ ਆਇਆ। ਕਹਿੰਦੇ ਪਹਿਚਾਣਦਾ ਕਿਉਂ ਨਹੀਂ? ਕਹਿੰਦਾ ਪਾਤਸ਼ਾਹ ਤੇਰਾ ਹੀ ਕੋਈ ਰੰਗ ਹੋਣਾ। ਤੇ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਛੋਟਾ ਲਾਲਚੀ ਨਹੀਂ, ਕੋਈ ਬਹੁਤਾ ਵੱਡਾ ਹੀ ਲਾਲਚੀ ਹੈ। ਅਲਾ ਫੜ ਪੰਜ ਛੇ ਸੋਨੇ ਦੀਆਂ ਵੀ ਬੁਲਾਇਆ ਤੂੰ ਕਰੇ, ਸੋਨੇ ਦੀਆਂ ਡਿੱਗਣ ਡਿਆ ਹੋਵੇ। ਉਹਨਾਂ ਨੇ ਪੰਜ ਛੇ ਸੋਨੇ ਦੀਆਂ ਦਿੱਤੀਆਂ। ਕਹਿੰਦਾ ਆਲੋ ਜੀ ਭਾਈ ਸਾਹਿਬ ਹੁਣ ਤੇ ਚਲੇ ਜਾਓ। ਜਦੋਂ ਕਿਹਾ ਨਾ ਮਰਦਾਨੇ ਨੂੰ, ਮਰਦਾਨੇ ਨੇ ਵੀ ਹੁਣ ਤੇ ਚਲੇ ਜਾਓ, ਤੇ ਭਾਈ ਲਹਿਣਾ ਜੀ ਕੀ ਕਹਿੰਦੇ ਆ? ਕਹਿੰਦੇ ਭਾਈ ਸਾਹਿਬ ਮਿਲਾ ਦਿਓ। ਕਹਿੰਦੇ ਮੇਲਾ ਦੁਨੀਆਂ ਦਰਸ਼ਨ ਕਰਕੇ ਜਾ ਲਈ ਹੈ, ਮੱਥਾ ਟੇਕੇ ਤੂੰ ਵੀ ਜਾ ਕੇ ਮੱਥਾ ਟੇਕੇ ਚੱਲ ਜਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਬਹਿ ਗਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਭਾਈ ਗੱਲ ਸੁਣ, ਉਹ ਤੂੰ ਕਿਉਂ ਨਹੀਂ ਜਾਂਦਾ ਬਾਈ? ਹੈਂ, ਕੋਈ ਇੱਕ ਲੈ ਕੇ ਚਲਾ ਗਿਆ, ਕੋਈ ਦੋ ਲੈ ਕੇ ਚਲਾ ਗਿਆ? ਤੇ ਚਾਂਦੀ ਦੀਆਂ ਕਿੰਨੀਆਂ ਦੇਤੀਆਂ, ਸੋਨੇ ਦੀਆਂ ਦੇਤੀਆਂ, ਲੈ ਚਲਾ ਜਾ। ਤੇ ਮੋਹਰਾਂ ਗੁਰੂ ਨਾਨਕ ਦੇ ਚਰਨਾਂ 'ਚ ਰੱਖ ਦਿੱਤੀਆਂ ਭਾਈ ਲਹਿਣਾ ਨੇ। ਕਹਿੰਦੇ ਕੀ ਗੱਲ, ਜਾ ਲੈ ਜਾ। ਤੇ ਭਾਈ ਲਹਿਣਾ ਕਹਿੰਦਾ, ਉਹ ਕਹਿੰਦਾ ਕਿਸੇ ਦਾ ਕੋਈ ਹੂ, ਉਹ ਇੱਕ ਮੋਹਰ ਲੈ ਕੇ ਚਲਾ ਗਿਆ ਉਹਦੇ ਲਈ, ਕਿਸੇ ਦਾ ਕੋਈ ਹੂ, ਉਹ ਦੋ ਲੈ ਕੇ ਚਲਾ ਗਿਆ, ਕੋਈ ਸੋਨੇ ਦੀ ਲੈ ਕੇ ਚਲਾ ਗਿਆ। ਪਾਤਸ਼ਾਹ ਮੈਂ ਕਿੱਥੇ ਚਲਾ ਜਾਵਾਂ, ਮੇਰਾ ਤੇਰੇ ਤੋਂ ਇਲਾਵਾ ਕੋਈ ਨਹੀਂ, ਮੈਂ ਕਿੱਥੇ ਜਾਵਾਂ ਲੈ ਕੇ ਮੋਹਰਾਂ? ਉਹੀ ਆ ਲਿਆ, ਅਸੀਂ ਗੁਰੂ ਨੂੰ ਮੱਥਾ ਟੇਕ ਕੇ ਚਲੇ ਗਏ, ਕੋਈ ਪੁੱਤਰ ਲੈ ਕੇ ਚਲਾ ਗਿਆ, ਕੋਈ ਧੀ ਲੈ ਕੇ ਚਲਾ ਗਿਆ, ਕੋਠੀ ਲੈ ਕੇ ਚਲਾ ਗਿਆ, ਕਾਰ ਲੈ ਕੇ ਚਲਾ ਗਿਆ, ਕੋਈ ਬਾਦਸ਼ਾਹ ਹੀ ਲੈ ਕੇ ਚਲਾ ਗਿਆ। ਪਰ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਨਾ, ਸਭ ਤੋਂ ਉੱਤਮ ਪਾਤਸ਼ਾਹ ਉਹ ਨੇ, ਉਹ ਬਾਦਸ਼ਾਹ ਤੇ ਪਾਤਸ਼ਾਹ 'ਚ ਫਰਕ ਹੈ, ਉਹ ਪਾਤਸ਼ਾਹ ਬਣ ਜਾਂਦੇ ਨੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ। ਆਪਾਂ ਗੁਰੂ ਦੇ ਨਹੀਂ ਹੋਏ, ਪੜਿਆ ਪਾਣੀ ਇਹਨੂੰ ਆ, ਪਰ ਪੜਿਆ ਸੰਸਾਰ ਲਈ ਹੈ। ਤਾਂ ਫਿਰ ਗੁਰੂ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ ਨਿੱਜ ਕਰ ਮਹਿਲ ਪਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫਿਰ ਦੱਸੋ। ਨਿੱਜ ਕਰ ਮਹਿਲ ਪਵੋ ਸੁਖ ਸਹਿਜੇ, ਕਹਿੰਦਾ ਮਨਾ ਕੀ ਕਰ, ਗੁਰ ਮਿਲ, ਮਨ ਗੁਰ ਮਿਲ, ਕਹਿੰਦਾ ਮਨਾ ਗੁਰ ਨਾਲ ਮਿਲ ਜਾ, ਯੁਕਤੀ ਨਾਲ ਮਿਲ ਜਾ, ਸ਼ਬਦ ਨਾਲ ਮਿਲ ਜਾ। ਕਹਿੰਦਾ ਕਿਉਂ? ਕਹਿੰਦਾ ਨਿੱਜ ਕਰ ਮਹਿਲ ਪਵੋ ਸੁਖ ਸਹਿਜੇ। ਦੇਖੋ ਨਿੱਜ ਕਰ ਕੀ ਹੈ? ਅਸਲੀ ਘਰ, ਅਸਲੀ ਘਰ ਕੀ? ਅਸਲੀ ਟਿਕਾਣਾ। ਕਹਿੰਦਾ ਆਪਣੇ ਅੰਦਰੋਂ ਅਸਲੀ ਟਿਕਾਣਾ ਲੱਭ ਲੇਗਾ, ਮਹਿਲ ਉਹ ਘਰ, ਸੁੱਖ ਸਹਿਜੇ। ਸੁੱਖ ਕੀ ਹੈ? ਐਵੇਂ ਨਾ ਕਿਤੇ ਕਹਿ ਦਿਓ ਕਾਰਾਂ ਕੋਠੀਆਂ 'ਚ ਕੋਈ ਸੁੱਖ ਨਹੀਂ ਦੇਗਾ। ਆਤਮਿਕ ਆਨੰਦ ਨੂੰ ਸੁੱਖ ਕਹਿੰਦੇ ਆ, ਸਹਿਜੇ ਕਿਹਨੂੰ ਕਹਿੰਦੇ ਆ? ਆਤਮਿਕ ਅਡੋਲਤਾ ਨੂੰ ਸੁੱਖ ਸਹਿਜੇ ਕਹਿੰਦੇ, ਸਹਿਜ ਅਵਸਥਾ। ਕਹਿੰਦਾ ਨਿੱਜ ਘਰ ਪਹਿਲ ਪਾਵੋ ਸੁੱਖ ਸਹਿਜੇ, ਕਹਿੰਦਾ ਅਸਲੀ ਘਰ ਲੱਭ ਲੇਗਾ ਔਰ ਆਤਮਿਕ ਸੁੱਖ ਪ੍ਰਾਪਤ ਕਰ ਲੇਗਾ, ਆਤਮਿਕ ਅਡੋਲਤਾ ਤੇਰੀ ਬਣ ਜਾਏਗੀ। ਫਿਰ ਕੀ ਹੋਏਗਾ? ਕਹਿੰਦਾ ਬੋਰ ਨਾ ਹੋਏਗੋ ਫਿਰ। ਕਹਿੰਦਾ ਫਿਰ ਇੱਦਾਂ ਤੇਰੀ ਅਵਸਥਾ ਬਣ ਜਾਊਗੀ। ਕਿੱਦਾਂ ਕਿੱਦਾਂ ਦੀ? ਕਹਿਣ ਲੱਗੇ ਫਿਰ ਦੁਬਾਰਾ ਤੇਰਾ ਫੇੜਾ ਨਹੀਂ ਉਸ ਸੰਸਾਰ ਤੇ। ਕਹਿੰਦਾ ਭਾਵ ਜਨਮ ਲੈ ਕੇ ਨਹੀਂ ਆਏਗਾ, ਜੰਮਣ ਮਰਨ ਤੋਂ ਛੁੱਟ ਜਾਏਗਾ, ਪਰਮਾਤਮਾ 'ਚ ਲੀਨ ਹੋ ਜਾਏਗਾ। ਕਿਉਂ? ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਸੇ ਹਰ ਹਰ ਰੂਪ ਸਮਾਸੀ। ਕਹਿੰਦਾ ਜਿਹਨਾਂ ਜਿਹਨਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਹੈ, ਕਹਿੰਦੇ ਉਹ ਪਰਮਾਤਮਾ ਦਾ ਰੂਪ ਹੀ ਹੋ ਗਿਆ ਤੇ ਰੂਪ 'ਚ ਸਮਾ ਗਏ ਨੇ, ਉਹਨਾਂ ਦੀ ਪਛਾਣ ਵੱਖਰੀ ਨਹੀਂ ਕੋਈ ਹੁੰਦੀ। ਰੱਬ ਦੇ ਪਿਆਰੇ, ਰੱਬ 'ਚ ਜੇ ਲੀਨ ਹੋਏ ਨੇ, ਖੁਦ ਰੱਬ ਆ, ਕਿਉਂਕਿ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਰਾਮ ਕਬੀਰਾ ਇੱਕ ਬਏ ਹੈ, ਕੋਈ ਨਾ ਸਕੇ ਪਛਾਣੀ। ਕਬੀਰ ਜੀ ਕਹਿੰਦੇ ਰੱਬ ਤੇ ਰਾਮ ਕਬੀਰ ਇੱਕ ਹੋ ਗਏ ਨੇ, ਕਿਸੇ ਨੂੰ ਪਛਾਣ ਹੀ ਨਹੀਂ ਹੋਣ ਲਈ। ਵਿਚਾਰ ਕਰਨੀ ਹੈ, ਸਮਝਣਾ ਹੈ। ਜਿੰਨਾ ਚਿਰ ਸਮਝਾਂਗੇ ਨਹੀਂ, ਵਿਚਾਰ ਨਹੀਂ ਕਰਾਂਗੇ, ਬਿਨਾਂ ਵਿਚਾਰ ਤੋਂ ਪੜ੍ਹ ਲਓ 1418 ਵਾਲੀ ਪੰਕਤੀ, ਕੀ ਲਿਖਿਆ? ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਣਾ ਆਖੀਏ ਨਾ ਪਸ਼ੂ ਢੋਰ ਗਵਾਰ। ਦੱਸੋ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਸ਼ਬਦ ਕੀ ਹੈ? ਉਪਦੇਸ਼। ਵਿਚਾਰ ਕੀ ਹੈ? ਉਹਦੀ ਸੁਝਣੀ, ਸੋਚਣਾ, ਉਹਦੀ ਵਿਚਾਰ ਕਰਨੀ। ਠੀਕ ਹੈ। ਕਹਿੰਦਾ ਜਿਹੜੇ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਸ਼ਬਦ ਦੀ ਵਿਚਾਰ ਨਹੀਂ ਕਰਦੇ, ਸ਼ਬਦ ਨੂੰ ਸਮਝਦੇ ਨਹੀਂ ਹੈ, ਅਤੇ ਉਸ ਪਰਮਾਤਮਾ ਦੇ ਸ਼ਬਦ ਦੀ ਆਰਾਧਨਾ ਨਹੀਂ ਕਰਦੇ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦੇ। ਜਿਹਨਾਂ ਸਤਿਗੁਰ ਪੁਰਖ ਨਾਲ ਸੇਵਿਓ, ਪਰਮਾਤਮਾ ਨੂੰ ਕਿਵੇਂ ਸੇਵੀਦਾ, ਸੁੱਤ ਸ਼ਬਦ ਦਾ ਮਿਲਾਪ ਕਰੀਏ ਅਤੇ ਪਰਮਾਤਮਾ ਸੇਵਿਆ ਜਾ ਰਿਹਾ। ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ, ਪਰਮਾਤਮਾ ਨੂੰ ਕੋਈ ਨਹੀਂ ਸੇਵ ਰਿਹਾ। ਐਵੇਂ ਨਾ ਭੁਲੇਖੇ ਦੇ ਪੈ ਜਾਓ, ਕਈ ਸੱਜਣ ਕਹਿੰਦੇ ਨੇ, ਕਹਿੰਦਾ ਮੈਂ ਬਾਣੀ ਪੜ੍ਹ ਲਿਆ ਰੱਬ ਲੱਭਣ ਰਿਹਾ, ਬਾਣੀ ਪੜ੍ਹ ਕੇ ਰੱਬ ਨਹੀਂ ਮਿਲਣਾ। ਐਵੇਂ ਨਾ ਭੁਲੇਖੇ ਦੇ ਪੈ ਜਾਓ, ਬਾਣੀ ਪੜ੍ਹ ਕੇ ਰੱਬ ਨਹੀਂ ਮਿਲਣਾ, ਕਿਉਂਕਿ ਬਾਣੀ 'ਚ ਲਿਖਿਆ, ਗੁਰੂ ਸਾਹਿਬਾਂ ਨੇ ਲਿਖਿਆ, ਠੀਕ ਹੈ। ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ, ਗੁਰਬਾਣੀ 'ਚ ਲਿਖਿਆ ਸੋ ਪੜ੍ਹਿਆ ਸੋ ਪੰਡਿਤ ਬਿਨਾਂ, ਗੁਰ ਸ਼ਬਦ ਕਰੇ ਵਿਚਾਰ, ਠੀਕ ਹੈ। ਅੰਦਰ ਖੋਜੇ ਤੱਤ ਲਏ ਪਾਏ ਮੋਖ ਦੁਆਰ। ਕਹਿੰਦਾ ਉਹਨੇ ਬਾਣੀ ਨੂੰ ਪੜ੍ਹਿਆ, ਸੋ ਪੜ੍ਹਿਆ ਸੋ ਪੰਡਿਤ ਬਿਨਾਂ, ਕਹਿੰਦਾ ਉਹ ਸਿਆਣਾ ਪੰਡਿਤ ਹੈ। ਪੰਡਿਤ ਦਾ ਭਾਵ ਕੀ ਹੈ? ਸਿਆਣਾ, ਠੀਕ ਹੈ। ਕਹਿੰਦਾ ਉਹ ਸਿਆਣਾ ਆ, ਸਮਝਦਾਰ ਇਨਸਾਨ ਆ। ਕਹਿੰਦੇ ਕੌਣ? ਗੁਰ ਸ਼ਬਦ ਕਰੇ ਵਿਚਾਰ। ਗੁਰ ਸ਼ਬਦ ਲਿਖਿਆ, ਗੁਰ ਸ਼ਬਦ, ਗੁਰ ਸ਼ਬਦ ਕਿਉਂ ਲਿਖਿਆ ਇੱਥੇ? ਸ਼ਬਦ ਕੀ ਉਪਦੇਸ਼, ਗੁਰ ਕੀ ਯੁਕਤੀ? ਕਹਿੰਦਾ ਇਸ ਬਾਣੀ ਦੀ ਵਿਚਾਰ ਕਰੇ, ਯੁਕਤੀ ਵਾਸਤੇ ਕਰੇ, ਟੈਕਨੀਕ ਵਾਸਤੇ ਕਰੇ, ਨਾਮ ਵਾਸਤੇ ਕਰੇ, ਠੀਕ ਹੈ। ਅਤੇ ਫਿਰ ਕੀ ਕਰੇ? ਅੰਦਰ ਖੋਜੇ। ਕਹਿੰਦਾ ਆਪਣੇ ਅੰਦਰ ਦੀ ਖੋਜ ਕਰੇ, ਨਾ ਕਿ ਗੁਰਬਾਣੀ ਪੜ੍ਹ ਕੇ ਝੂਠੇ ਧੰਦਿਆਂ ਦੀ ਖੋਜ ਕਰੇ, ਅਤੇ ਮੇਰਾ ਫਲਾਣਾ ਕੰਮ ਬਣ ਜਾਵੇ, ਮੇਰਾ ਕੰਮ ਕਾਰ ਚੰਗਾ ਚੱਲੇ, ਇਹਦੀ ਖੋਜ ਨਾ ਕਰੇ, ਆਪਣੇ ਅੰਦਰ ਦੀ ਖੋਜ ਕਰੇ ਬਾਣੀ ਪੜ੍ਹ ਕੇ। ਫਿਰ ਤਾਂ ਸਵਾਦ ਆ, ਅੰਦਰ ਖੋਜੇ ਤੱਤ ਲਹੇ, ਅਸਲੀਅਤ ਲੱਭ ਲਵੇ, ਪਾਏ ਮੁੱਖ ਦੁਆਰ। ਕਹਿੰਦਾ ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ। ਕਹਿੰਦਾ ਪਰ ਦਸਮ ਦੁਆਰ 'ਚ ਪਹੁੰਚ ਜਾਂਦਾ ਕੌਣ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦਾ ਔਰ ਉੱਤੇ ਅਮਲ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦਾ ਹੈ, ਠੀਕ ਹੈ। ਸੋ ਵਿਚਾਰ ਕਰਨਾ ਆਪ ਜੀ, ਜਿਵੇਂ ਜਿਵੇਂ ਗੁਰਬਾਣੀ ਦੀ ਵਿਚਾਰ ਕਰੋਗੇ ਬੜਾ ਆਨੰਦ ਆ। ਪਰ ਆਪਾਂ ਨੇ ਗੱਲ ਨਹੀਂ ਕੀਤੀ ਆਪਸੀ ਵਿਚਾਰ ਕਰਨਾ। ਕਹਿੰਦੇ ਨੇ ਹੁਣ ਆਪਾਂ ਪਾਠ ਕੀਤਾ, ਸਾਡੇ ਮਨ ਦੇ ਵਿੱਚ ਵਿਚਾਰ ਪੈਦਾ ਨਹੀਂ ਹੋਈ। 14 ਸੌ ਅੰਗ ਦੇ ਉੱਤੇ ਪੜ੍ਹ ਕੇ ਦੇਖੋ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਨੂੰ ਕੀ ਦੇਣ ਦੇ ਨੇ? ਵਿਚਾਰ ਕਰਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਜੀ ਝੋਲੀ 'ਚ ਕੀ ਪਾਉਣ ਡੇ ਨੇ? ਅਤੇ ਆਪ ਜੀ ਬਾਣੀ 'ਚ ਪੜ੍ਹਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਕੀ ਹੈ? ਜਿਹੜਾ ਪ੍ਰਕਾਸ਼ਿਤ ਆ, ਜਿਹਦੇ ਅੰਦਰ ਪੂਰਨ ਪ੍ਰਕਾਸ਼ ਹੋ ਗਿਆ, ਉਹ ਸਮਰੱਥ ਆ, ਠੀਕ ਹੈ। ਸਮਰੱਥ ਗੁਰੂ, ਗੁਰੂ ਕਿਹਨੂੰ ਕਹਿੰਦੇ? ਪ੍ਰਕਾਸ਼। ਕਹਿੰਦੇ ਸਮਰੱਥ ਪ੍ਰਕਾਸ਼, ਸਮਰੱਥ ਦਾ ਮਤਲਬ ਕੀ ਹੈ? ਕਿਸੇ ਹੋਰ ਨੂੰ ਵੀ ਉਹ ਰਾਹ ਵਿਖਾ ਸਕਦਾ, ਉਹ ਸਮਰੱਥ ਆ, ਉਹਨੂੰ ਸਮਰੱਥ ਕਹਿੰਦੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਕਿਹੜਾ ਹੱਥ ਧਰਿਓ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜੇ ਹੁਣ ਧਿਆਨ ਦਈਏ, ਅੱਜ ਗੁਰੂ ਹੈ ਅਤੇ ਗੁਰੂ ਸਾਹਿਬਣ ਕੀ ਹੈ? ਇਹ ਮੋਨੀ ਗੁਰੂ ਹੈ, ਠੀਕ ਹੈ। ਇਹਨਾਂ ਦਾ ਹੱਥ ਨਹੀਂ ਦਿਖਾਈ ਦੇ ਰਿਹਾ ਕਿਤੇ ਵੀ, ਪਰ ਹੁਣ ਜੇ ਹੱਥ ਨਹੀਂ ਦਿਖਾਈ ਦੇ ਰਿਹਾ, ਹੱਥ ਕਿਤੇ ਧਰਨਗੇ? ਸੋ ਧਿਆਨ ਦੇਣਾ, ਹੱਥ ਧਰਿਆ ਹੈ, ਕੀ ਧਰਿਆ ਹੱਥ? ਕਿ ਸਾਨੂੰ ਗੁਰੂ ਜੀ ਨੇ ਆਪਣਾ ਉਪਦੇਸ਼ ਬਖਸ਼ਿਸ਼ ਕੀਤਾ, ਇਹ ਸਾਡੇ ਸਿਰ 'ਤੇ ਹੱਥ ਧਰਿਆ। ਜਿਹੜਾ ਸਾਡੀ ਝੋਲੀ 'ਚ ਦਾਤ ਪਾਤੀ ਨਾ, ਆ ਗੁਰੂ ਗ੍ਰੰਥ ਸਾਹਿਬ ਬਾਣੀ ਲਿਖ ਦਿੱਤੀ ਆ, ਇਹ ਸਾਡੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਆ। ਸਮਰੱਥ ਗੁਰੂ ਸਿਰ ਹੱਥ ਧਰਿਓ। ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸਿਰ 'ਤੇ ਹੱਥ ਰੱਖਤਾ, ਕਹਿੰਦਾ ਆਪਾਂ ਉਹਨਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਨੂੰ ਉਪਦੇਸ਼ ਦਿੱਤਾ ਅਤੇ ਕੀ ਕੀਤਾ ਫਿਰ? ਗੁਰ ਕਿੰਨੀ ਕਿਰਪਾ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਦੱਸੋ। ਕਹਿੰਦੇ ਫਿਰ ਗੁਰੂ ਨੇ ਕਿਰਪਾ ਕੀਤੀ, ਉਪਦੇਸ਼ ਦਿੰਦੇ ਦਿੰਦੇ ਨੇ ਕਿਰਪਾ ਕਰਦੀ, ਗੁਰੂ ਰਾਮਦਾਸ ਜੀ ਨੂੰ ਉਸ ਪਰਮਾਤਮਾ ਦਾ ਨਾਮ ਬਖਸ਼ਿਸ਼ ਕਰਤਾ, ਸ਼ਬਦ ਦੇ ਦਿੱਤਾ, ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰੂ, ਧਿਆਨ ਦੇਣਾ, ਜਿਸ ਦੇਖ, ਹੁਣ ਦੇਖਣਾ ਕੀ ਹੈ? ਵਿਚਾਰ ਕਰਨਾ, ਦੇਖਣਾ ਕੀ ਹੈ? ਬਾਣੀ 'ਚ ਲਿਖਿਆ, ਸਤਿਗੁਰ ਨੂੰ ਸਭ ਕੁਝ ਦੇਖਦਾ, ਜੇ ਤਾਂ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੋ ਜਾਂਦੀ ਜਿਹਦੇ ਸ਼ਬਦ ਦੀ ਵਿਚਾਰ ਨਹੀਂ ਹੈ। ਹੁਣ ਇੱਥੇ ਦੇਖ ਲਿਖਿਆ, ਜਿਸ ਦੇਖ ਚਰਨ, ਚਰਨ ਕਿਹਨੂੰ ਕਹਿੰਦੇ? ਸ਼ਬਦ ਨੂੰ, ਉਪਦੇਸ਼ ਨੂੰ। ਕਹਿੰਦੇ ਉਹ ਭਾਈ, ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਨੂੰ ਪਾਤਸ਼ਾਹ ਨੇ ਜਿਹੜਾ ਉਪਦੇਸ਼ ਦਿੱਤਾ ਨਾ, ਜਿਸ ਦੇਖ, ਦੇਖਣਾ ਮਤਲਬ ਕੀ ਹੈ? ਧਿਆਨ ਦੇਣਾ, ਹੁਣ ਆਪ ਜੀ ਇਹਨਾਂ ਅੱਖਾਂ ਨਾਲ ਦੇਖਦੇ ਹੋ, ਠੀਕ ਹੈ। ਜਿਹੜਾ ਬੰਦਾ ਆਪਦੇ ਅੱਖਾਂ 'ਚ ਰੇਂਜ ਆ ਗਿਆ, ਕੀ ਕਹਿੰਦੇ? ਮੈਂ ਦੇਖਿਆ ਉਹਨੂੰ, ਮੈਂ ਦੇਖਿਆ, ਹੁਣੇ ਲੰਘਿਆ, ਤੁਹਾਡੀ ਰੇਂਜ 'ਚੋਂ ਲੰਘ ਗਿਆ ਨਾ, ਹੈ ਨਾ। ਤੁਹਾਡੀਆਂ ਅੱਖਾਂ 'ਤੇ ਆ ਗਈਆਂ, ਦੁਨੀਆਂ ਤੁਰੀ ਫਿਰਨ ਰਹੀ, ਤੁਹਾਡਾ ਬੇਟਾ ਹੀ ਧਰਤੂ 10 ਕਿਲੋਮੀਟਰ ਦੂਰ ਤੁਰਿਆ ਫਿਰਦਾ, ਤੁਸੀਂ ਦੇਖਣ ਜੋਗੇ ਨਹੀਂ ਹੋ। ਕੀ ਕਹਿੰਦੇ ਹੋ? ਮੈਂ ਨਹੀਂ ਦੇਖਿਆ, ਤੁਹਾਡੀ ਰੇਂਜ 'ਚ ਨਹੀਂ ਹੈ, ਤੁਹਾਡੀ ਪਕੜ 'ਚ ਨਹੀਂ ਹੈ। ਜਿਹੜੀ ਚੀਜ਼ ਪਕੜ 'ਚ ਆ, ਮੈਂ ਦੇਖਿਆ, ਐਨੂੰ ਗਿਆ। ਇਹਦਾ ਮਤਲਬ ਗੁਰੂ ਸਾਹਿਬ ਕਹਿੰਦੇ, ਜਿਸ ਦੇਖ, ਕਹਿੰਦੇ ਜਿੱਦਣ ਗੁਰੂ ਦਾ ਸ਼ਬਦ ਤੇਰੀ ਮਨਬਿੱਟੀ ਪਕੜ 'ਚ ਆ ਗਿਆ, ਇਹਨੂੰ ਦੇਖ ਕਹਿੰਦੇ ਆ। ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਸ ਦੇਖ, ਕਹਿੰਦੇ ਉਹ ਚਰਨਨ, ਚਰਨਨ ਦਾ ਭਾਵ ਕੀ ਹੈ? ਸ਼ਬਦ। ਕਹਿੰਦਾ ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਰੇਂਜ 'ਚ ਲੈਂਦਾ, ਕਹਿੰਦਾ ਭਾਵ ਆਪਣੇ ਧਿਆਨ 'ਚ ਲੈਂਦਾ ਉਪਦੇਸ਼ ਨੂੰ, ਕਿਹੜੇ ਉਪਦੇਸ਼ ਨੂੰ? ਅਗਨ ਹਰੂ, ਅਗਨ ਕੀ ਹੈ? ਅੱਗ, ਪਾਪ, ਹਰੂ ਕੀ ਹੈ? ਦੂਰ ਹੋ ਜਾਂਦੇ। ਕਹਿੰਦੇ ਉਸ ਉਪਦੇਸ਼ ਨੂੰ ਦੇਖਿਆ, ਕਹਿੰਦਾ ਭਾਵ ਆਪਣੀ ਰੇਂਜ 'ਚ ਲਿਆਂਦਾ, ਆਪਣੇ ਮਨ 'ਚ ਟਿਕਾ ਲਿਆ, ਜਿਸ ਸ਼ਬਦ ਨੂੰ, ਜਿਸ ਉਪਦੇਸ਼ ਨੂੰ ਸੁਣ ਕੇ ਸਾਡੇ ਤੋਂ ਪਾਪ ਦੂਰ ਹੋਣ ਲੱਗ ਪੈਂਦੇ ਆ। ਸੱਚ ਜੇ ਜਦੋਂ ਬੰਦਾ ਗੁਰਬਾਣੀ ਪੜ੍ਹਦਾ ਤੇ ਗੁਰਬਾਣੀ ਅੰਦਰ ਵਸਦੀ ਹੈ ਤੇ ਮਨ ਦੀ ਸੋਚ ਬਦਲ ਜਾਂਦੀ ਹੈ, ਮਨ ਵਿੱਚੋਂ ਪਾਪ ਦੂਰ ਹੋਣ ਲੱਗ ਪੈਂਦੇ ਨੇ, ਮਨ 'ਚ ਪਾਪ ਨਹੀਂ ਉੱਠਦੇ, ਮਾੜੇ ਵਿਚਾਰ ਨਹੀਂ ਉੱਠਦੇ, ਉੱਠਦੇ ਅਤੇ ਸ਼ਬਦ ਦੀ ਵਿਚਾਰ ਉੱਠਦੀ ਹੈ। ਆਪਾਂ ਗੌਰ ਨਹੀਂ ਕੀਤੀ ਕੀ ਮਿਲਿਆ ਗੁਰੂ ਰਾਮਦਾਸ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਮਿਲੀ। ਠੀਕ ਉਹੀ ਚੀਜ਼ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ, ਕਹਿੰਦੇ ਭਾਈ ਗੱਲ ਸੁਣ, ਤੈਨੂੰ ਵੀ ਸੰਮਾ ਮਿਲਿਆ ਤੇ ਕੀ ਕਰ ਫਿਰ, ਮਨ ਗੁਰਮਿਲ ਕਾਜ ਸਵਾਰੇ। ਕਹਿੰਦਾ ਮਨਾ ਗੁਰ ਨਾਲ ਮਿਲ ਜਾ, ਸ਼ਬਦ ਨਾਲ ਮਿਲ ਜਾ, ਨਾਮ ਨਾਲ ਜੁੜ ਜਾ, ਐਵੇਂ ਨਾ ਕਿਤੇ ਧੱਕੇ ਖਾਂਦਾ ਨਹੀਂ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਧਿਆਨ ਦੇਣਾ ਹੁਣ ਵਿਚਾਰ ਕਰਨਾ ਜਰਾ। ਅੰਤਰ ਜਾਮੀ ਪੁਰਖ ਵਿਦਾਤੇ, ਅੰਤਰ ਜਾਮੀ ਦਾ ਮਤਲਬ ਕੀ ਆ, ਸਭ ਦੁਨੀਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਅਕਾਲ ਪੁਰਖ ਪਰਮਾਤਮਾ। ਪੁਰਖ ਕੀ ਹੈ, ਪ੍ਰਕਾਸ਼, ਵਿਦਾਤੇ ਕੀ ਹੈ, ਸਿਰਜਣਹਾਰਾ। ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ, ਦਿਲਾਂ ਦੇ ਜਾਣਨ ਵਾਲਿਆ, ਤੂੰ ਪ੍ਰਕਾਸ਼ ਹੈ, ਤੂੰ ਵਿਧਾਤਾ ਆ, ਸੰਸਾਰ ਨੂੰ ਬਣਾਉਣ ਵਾਲਾ ਹੈ, ਸਵਾਰਨ ਵਾਲਾ ਹੈ ਤੂੰ, ਤੇਰੇ ਵਰਗਾ ਕੋਈ ਨਹੀਂ ਹੋਰੇਗਾ। ਇਹ ਫਿਰ ਕਹਿੰਦੇ ਕਿਰਪਾ ਕਰ। ਕਹਿੰਦੇ ਕੀ, ਸ਼ਰਧਾ ਮਨ ਕੀ ਪੂਰੇ। ਸ਼ਰਧਾ ਕਿਹਨੂੰ ਕਹਿੰਦੇ ਆ, ਧਿਆਨ ਦੇ, ਸ਼ਰਧਾ ਕਿਹਨੂੰ ਕਹਿੰਦੇ ਆ। ਠੀਕ ਹੈ, ਸ਼ਰਧਾ ਮਨ ਕੀ ਪੂਰੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਇੱਕ ਜਗ੍ਹਾ 'ਤੇ ਪੰਕਤੀ ਆਉਂਦੀ ਹੈ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ, ਸਤਿਗੁਰ ਲਿਖਿਆ ਇੱਥੇ, ਸਤਿਗੁਰ ਕਿਹਨੂੰ ਕਿਹਾ ਇੱਥੇ, ਸਤਿਗੁਰੂ ਨੇ ਲਿਖਿਆ, ਸਤਿਗੁਰ ਹੈ। ਸਤਿਗੁਰ ਕੌਣ ਹੈ, ਪਰਮਾਤਮਾ, ਅਕਾਲ ਪੁਰਖ, ਸਤਿ ਸੱਚਾਈ ਗੁਰ ਜੁਗਤੀ, ਜਿਹੜੀ ਸੱਚਾਈ ਕਿਸੇ ਜੁਗਤੀ ਨਾਲ ਲੱਭੀ ਜਾ ਸਕਦੀ ਉਹ ਕੌਣ ਹੈ, ਅਕਾਲ ਪੁਰਖ ਪਰਮਾਤਮਾ। ਸਾਡੀ ਖੋਜ ਕਿਹਦੀ ਹੈ, ਪਰਮਾਤਮਾ ਦੀ, ਅਕਾਲ ਪੁਰਖ ਦੀ, ਅਸੀਂ ਉਹਦੀ ਖੋਜ ਕਰਨੀ। ਕੀ ਕਹਿਣ ਲੱਗੇ, ਸਤਿਗੁਰ ਹੋਏ ਦਿਆਲ। ਕਹਿੰਦੇ ਉਹ ਪਰਮਾਤਮਾ ਦਿਆਲ ਹੋ ਗਏ ਤਾਂ ਸ਼ਰਧਾ ਪੂਰੀ ਕਿਹੜੀ ਚੱਲਦਾ, ਧਿਆਨ ਦੇਣਾ। ਇਸ ਮਨ ਦੇ ਵਿੱਚ ਇੱਕ ਸ਼ਰਧਾ ਸੀ, ਜਨਮਾਂ ਜਨਮਾਂ ਦਾ ਇਹ ਮਨ ਧੱਕੇ ਖਾਂਦਾ, ਸ਼ਰਧਾ ਸੀ ਪਰਮਾਤਮਾ ਕਿਤੇ ਉਹ ਜਨਮ ਦੇ ਜਿਹ 'ਚ ਮੈਂ ਤੇਰਾ ਹੋ ਸਕਾਂ, ਮੈਂ ਆਪਣੀ ਪਛਾਣ ਕਰ ਸਕਾਂ, ਮੈਂ ਆਪਣੇ ਪਾਪ ਧੋ ਸਕਾਂ, ਮੈਨੂੰ ਕਿਤੇ ਜਨਮ ਦੇ। ਅਤੇ ਪਰਮਾਤਮਾ ਦਿਆਲੂ ਹੋ ਗਏ ਅਤੇ ਪਰਮਾਤਮਾ ਨੇ ਮਨੁੱਖ ਦਾ ਸਰੀਰ ਦਿੱਤਾ ਜਿਹਦੇ ਵਿੱਚ ਇਹਦੀ ਸ਼ਰਧਾ ਪੂਰੀ ਹੋ ਗਈ, ਇਹਨੂੰ ਸਮਾਂ ਮਿਲ ਗਿਆ। ਠੀਕ ਹੈ, ਹੁਣ ਕੀ ਕਹਿੰਦੇ ਆ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਕਹਿੰਦੇ ਅਕਾਲ ਪੁਰਖ ਪਰਮਾਤਮਾ, ਮੇਰੇ ਜਨਮਾਂ ਜਨਮਾਂ ਦੀ ਮਨ ਵਿੱਚ ਸ਼ਰਧਾ ਸੀ ਕੀ, ਤੇਰੇ 'ਚ ਲੀਨ ਹੋਣ ਦੀ, ਸਮਾਂ ਤਾਂ ਦਿੱਤਾ ਦੇ ਤੂੰ, ਸਮਾਂ ਮੈਨੂੰ ਮਿਲ ਗਿਆ, ਅੱਜ ਮੈਂ ਮਨੁੱਖ ਦੇ ਸੀ 'ਚ ਬੈਠਾ, ਗੁਰੂ ਮੈਨੂੰ ਮਿਲ ਗਿਆ, ਪਰ ਮੇਰੇ 'ਤੇ ਕਿਰਪਾ ਕਰ ਅਕਾਲ ਪੁਰਖ, ਉਹ ਜਿਹੜੀ ਮੇਰੇ ਮਨ ਦੀ ਸ਼ਰਧਾ ਹੈ ਉਹਨੂੰ ਪੂਰੀ ਕਰ ਦੇ। ਕਹਿੰਦਾ ਪਾਪਾ ਇਸੇ ਜੰਮ 'ਚ ਤੇਰੇ 'ਚ ਲੀਨ ਹੋ ਜਾਵਾਂ, ਤੂੰ ਅਤੇ ਮੈਂ ਇੱਕ ਹੋ ਜਾਵਾਂ, ਮੇਰੇ ਮਨ ਦੀ ਸ਼ਰਧਾ ਪੂਰੀ ਕਰ ਦੇ। ਠੀਕ, ਤਾਂ ਅਸੀਂ ਸ਼ਰਧਾ ਨੂੰ ਕੁਝ ਹੋਰ ਕਹਿੰਦੇ ਫਿਰਦੇ ਹਾਂ। ਠੀਕ ਆ, ਸ਼ਰਧਾ ਨਾਲ ਗੁਰੂ ਘਰ ਆਇਆ ਕਰੋ। ਗੁਰੂ ਪਿਆਰੋ, ਆਹ ਸ਼ਰਧਾ ਅਸਲੀ ਕਿਹੜੀ, ਕਿ ਮੇਰੇ ਮਨ 'ਚ ਸ਼ਰਧਾ ਜਨਮਾਂ ਜਨਮਾਂ ਦੀ ਕਿ ਮੈਂ ਤੇਰੇ 'ਚ ਲੀਨ ਹੋਣਾ ਹੈ, ਮੈਂ ਤੇਰਾ ਰੂਪ ਵੇਖਣਾ ਹੈ, ਮੈਂ ਆਪਣੇ ਆਪ ਨੂੰ ਪਛਾਣਨਾ, ਮੈਂ ਕੌਣ ਆ। ਠੀਕ ਹੈ, ਅਤੇ ਫਿਰ ਗੁਰੂ ਸਾਹਿਬ ਨੇ ਮਨ ਨੂੰ ਆਵਾਜ਼ ਮਾਰ ਕੇ ਕਿਹਾ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਦੱਸੋ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਮਨਾ ਹੁਣ ਤਾਂ ਜੋਤ ਸਰੂਪ ਆ, ਆਪਣੇ ਆਪ ਦੀ ਪਛਾਣ ਕਰ, ਤੂੰ ਕੌਣ ਆ, ਕਿੱਥੇ ਧੱਕੇ ਖਾਣ ਡਿਆ, ਕਿੱਥੇ ਤੁਰਿਆ ਫਿਰਨ ਡਿਆ, ਐਵੇਂ ਸਿਰ ਤੋਂ ਲੈ ਕੇ ਸ਼ਾਮ ਤੱਕ, ਕਦੀ ਕਿਸੇ ਮਗਰ ਭੱਜਾ ਫਿਰਦਾ, ਕਦੀ ਕਿਸੇ ਮਗਰ ਭੱਜਾ ਫਿਰਦਾ, ਤੂੰ ਤੇ ਆਪ ਖੁਦ ਰੱਬ ਆ, ਕਹੋ ਕਬੀਰ ਏ ਰਾਮ ਕੀ ਅੰਜ। ਕਹਿੰਦੇ ਪਰਮਾਤਮਾ ਦੀ ਖੁੱਲ ਚੋਂ ਵਿਚਾਰ ਕਰਕੇ ਦੇਖਣੀ ਹੈ। ਬਾਣੀ 'ਚ ਪੜ੍ਹੋ, ਗੁਰਬਾਣੀ 'ਚ ਗੁਰੂ ਜੀ ਲਿਖਦਾ, ਰਾਮ ਗਏ ਰਾਵਣ ਗਏ ਜਾਕੋ ਬਹੁ ਪਰਿਵਾਰ। ਕਹਿੰਦਾ ਰਾਮ ਗਏ, ਹੁਣ ਰਾਮ ਕਿਉਂ ਪਹਿਲਾਂ ਆਇਆ, ਆਪਾਂ ਕੀ ਕਹਿਤਾ, ਕਹਿੰਦਾ ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਜਿਹਦਾ ਐਡਾ ਵੱਡਾ ਪਰਿਵਾਰ ਸੀ। ਨਹੀਂ, ਰਾਮ ਪਹਿਲਾਂ ਅੱਖਰ ਆਇਆ ਅਤੇ ਰਾਮ ਤਾਂ ਪਹਿਲਾਂ ਗਿਆ ਹੀ ਨਹੀਂ ਸੀ, ਪਹਿਲਾਂ ਤਾਂ ਰਾਵਣ ਗਿਆ ਸੀ। ਸੋ ਰਾਮ ਕਿਉਂ ਪਹਿਲਾਂ ਕਿੱਦਾਂ ਆ ਗਿਆ ਅੱਖਰ ਗੁਰਬਾਣੀ 'ਚ, ਧਿਆਨ ਦੇਣਾ, ਗੁਰਬਾਣੀ ਨੂੰ ਧਿਆਨ ਨਾਲ ਪੜਿਆ ਕਰੋ। ਰਾਮ ਪਹਿਲਾਂ ਗਿਆ ਅਤੇ ਰਾਵਣ ਬਾਅਦ 'ਚ ਗਿਆ, ਜੇ ਰਾਮ ਨਾ ਜਾਂਦਾ ਤਾਂ ਰਾਵਣ ਜਾਣਾ ਹੀ ਨਹੀਂ ਸੀ। ਕਹੋਗੇ ਕੀ ਚੱਕਰ, ਧਿਆਨ ਨਾਲ ਪੜੋ ਕੀ ਲਿਖਿਆ, ਰਾਮ ਗਏ ਰਾਵਣ ਗਏ। ਜਦੋਂ ਦਸ਼ਰਥ ਦਾ ਪੁੱਤਰ ਰਾਮ ਨਾ ਰਾਵਣ ਦਾ ਵੱਧ ਕਰਨ ਚਲਾ ਗਿਆ, ਤੀਰ ਛੱਡਦਾ ਅਤੇ ਗਰਦਨ ਕੱਢਦਾ, ਗਰਦਨ ਹੋਰ ਲੱਗ ਜਾਂਦੀ, 10 ਗਰਦਨਾਂ ਲੱਗ ਗਈਆਂ, ਅਗਲਾ ਤੀਰ ਰਾਮ ਚੰਦਰ ਜੀ ਨੇ ਰਾਵਣ ਦੀ ਨਾਭੀ 'ਚ ਮਾਰਿਆ। ਜਦੋਂ ਨਾਭੀ 'ਚ ਮਾਰਿਆ ਨਾ ਤਾਂ ਕੀ ਹੋਇਆ, ਗੁਰੂ ਸਾਹਿਬਾਂ ਨੇ ਉਚਾਰਨ ਕਰਤਾ, ਕਹਿੰਦੇ ਰਾਮ ਗਏ। ਕੀ ਕਿਹਾ, ਰਾਮ ਗਏ। ਕੌਣ ਰਾਮ, ਅੰਦਰੋਂ ਆਤਮਾ ਗਈ, ਤੀਰ ਲੱਗਾ ਅਤੇ ਕੌਣ ਨਿਕਲਿਆ, ਅੰਦਰੋਂ ਆਤਮਾ ਨਿਕਲੀ, ਅਤੇ ਆਤਮਾ ਕੌਣ ਹੈ, ਕਹੋ ਕਬੀਰ ਏ ਰਾਮ ਕੀ ਅੰਸ਼। ਆਤਮਾ ਨੂੰ ਗੁਰੂ ਜੀ ਨੇ ਰਾਮ ਕਿਹਾ, ਕਹਿੰਦੇ ਰਾਮ ਗਏ ਰਾਵਣ ਗਏ। ਰਾਵਣ ਕਿਹਦਾ ਨਾਂ ਸੀ, ਸਰੀਰ ਦਾ, ਅਤੇ ਰਾਮ ਕਿਹਦਾ ਨਾਂ ਸੀ, ਆਤਮਾ ਦਾ। ਕਹਿੰਦੇ ਅੰਦਰੋਂ ਰਾਮ ਗਿਆ ਅਤੇ ਰਾਵਣ ਸਰੀਰ ਢੇਰੀ ਹੋ ਗਿਆ, ਜਾਕੋ ਬਹੁ ਪਰਿਵਾਰ, ਜਿਹਦਾ ਐਡਾ ਵੱਡਾ ਪਰਿਵਾਰ ਸੀ, ਅੰਦਰ ਰਾਮ ਨਹੀਂ ਰਿਹਾ ਅਤੇ ਪਰਿਵਾਰ ਵਾਲਾ ਕੀ ਕਰੂਗਾ, ਉਹ ਰਹਿ ਨਹੀਂ ਸਕਦਾ। ਅਤੇ ਇੱਥੇ ਫਿਰ ਗੁਰੂ ਸਾਹਿਬਾਂ ਨੇ ਕੀ ਕਿਹਾ ਆਪ ਜੀ ਨੂੰ, ਵੀ ਇੱਦਾਂ ਵੀ ਮਨ ਬਿਰਤੀ ਬਣਾਓ ਕਿ ਤੁਹਾਡੇ ਅੰਦਰ ਰਾਮ ਹੈਗਾ ਹੈ, ਇਹਦਾ ਮਤਲਬ ਆਤਮਾ ਤੁਹਾਡੇ ਅੰਦਰ ਹੈਗੀ, ਉਹਦੀ ਪਛਾਣ ਕਰ ਲਓ। ਠੀਕ ਹੈ, ਵਡਭਾਗੇ ਹੋ, ਕਰਮਾਂ ਵਾਲੇ ਹੋ। ਤਾਂ ਉਹਨਾਂ ਨੇ ਕਿਹਾ ਸ਼ਰਧਾ ਮਨ ਕੀ ਪੂਰੇ, ਕਿ ਪਰਮਾਤਮਾ ਮੇਰੀ ਸ਼ਰਧਾ ਪੂਰੀ ਕਰ ਦਿਓ। ਕਿ ਜਨਮਾਂ ਜਨਮਾਂ ਤੋਂ ਮੇਰੇ ਮਨ ਵਿੱਚ ਸ਼ਰਧਾ ਸੀ ਕਿ ਮੈਂ ਵੇਖਾਂ ਮੈਂ ਕੌਣ ਆ, ਮੈਂ ਵੇਖਾਂ ਤੁਸੀਂ ਕੌਣ ਹੋ, ਤੁਹਾਡਾ ਰੂਪ ਕਿੱਦਾਂ ਦਾ ਹੈ, ਅਤੇ ਕਿਰਪਾ ਕਰੋ ਜੇ ਤੁਸੀਂ ਹੁਣ ਮੈਨੂੰ ਦਿਆਲ ਹੋ ਕੇ ਮਨੁੱਖ ਦਾ ਜਨਮ ਦਿੱਤਾ, ਗੁਰੂ ਬਣ ਕੇ ਆਪ ਆਇਓ। ਪਰਮਾਤਮਾ ਦਾ ਦੂਜਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਹੈ, ਠੀਕ ਹੈ, ਕਿਉਂਕਿ ਬਾਣੀ ਨੂੰ ਵੀ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਹੈ, ਦੂਜਾ ਰੂਪ ਹੈ ਪਰਮਾਤਮਾ ਦਾ। ਅਤੇ ਜੇ ਤੁਸੀਂ ਦੂਜਾ ਰੂਪ ਧਾਰਨ ਕਰਕੇ ਆਇਓ ਮੇਰੀ ਸ਼ਰਧਾ ਪੂਰੀ ਕਰਨ ਲਈ, ਕਹਿੰਦਾ ਫਿਰ ਕਰ ਦਿਓ ਅੰਤਰ ਜਾਮੀ ਪੁਰਖ ਬਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੇ ਮੁੱਖ ਕਰ ਸੰਤਨ ਕੀ ਤੁਰੇ। ਦੇਖੋ ਕੀ ਕਹਿਣ ਲੱਗੇ, ਨਾਨਕ ਦਾਸ ਗੁਰੂ ਸਾਹਿਬਨ ਕਹਿ ਰਹੇ, ਨਾਨਕ ਦਾ ਭਾਵ ਗੁਰੂ ਸਾਹਿਬਨ ਕਹਿ ਰਿਹਾ, ਕਹਿੰਦੇ ਅਕਾਲ ਪੁਰਖ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਮੈਂ ਤੇਰਾ ਦਾਸ ਹਾਂ। ਦਾਸ ਦਾ ਭਾਵ ਕੀ ਹੈ, ਮੈਂ ਤੇਰਾ ਨੌਕਰ ਹਾਂ, ਮੈਂ ਚਾਕਰ ਹਾਂ, ਮੈਂ ਤੇਰਾ ਹੀ ਹੈ ਸਭ ਕੁਛ, ਅਤੇ ਮੇਰੇ 'ਤੇ ਕਿਰਪਾ। ਨਾਨਕ ਦਾਸ ਇਹ ਸੁੱਖ ਮੰਗੇ, ਕਹਿੰਦਾ ਮੈਂ ਹੀ ਸੁੱਖ ਮੰਗਦਾ ਤੇਰੇ ਕੋਲੋਂ, ਮੈਨੂੰ ਕੋਈ ਸੁੱਖ ਨਹੀਂ ਚਾਹੀਦਾ। ਦੇਖੋ ਧੀ ਪੁੱਤਰ ਕਾਰ ਕੋਠੀ ਜ਼ਮੀਨ ਜਾਇਦਾਦ ਨਹੀਂ ਮੰਗੀ, ਸਰੀਰ ਦੀ ਤੰਦਰੁਸਤੀ ਨਹੀਂ ਮੰਗੀ, ਕੀ ਮੰਗਿਆ, ਇਹ ਸੁੱਖ ਮੰਗੇ। ਕਿਹੜਾ ਇਹ ਸੁੱਖ, ਆਤਮਿਕ ਆਨੰਦ। ਕਹਿੰਦਾ ਆਹੀ ਸੁੱਖ ਮੈਂ ਤੇਰੇ ਚਰਨਾਂ 'ਚੋਂ ਮੰਗਦਾ, ਆਤਮਿਕ ਆਨੰਦ ਮੰਗਦਾ, ਤੂੰ ਆਤਮਾਨੰਦ ਮੈਨੂੰ ਮਿਲਣਾ ਕਿੱਦਾਂ ਆ। ਵਾਹ ਵਾਹ ਬਾਈ ਵਾਹ, ਤੂੰ ਆਤਮਿਕ ਰੱਦ ਮਿਲਣਾ ਕਿਵੇਂ, ਸੁੱਖ ਮੈਨੂੰ ਮਿਲਣਾ ਕਿਵੇਂ ਆ। ਕਹਿੰਦੇ ਮੁੱਖੋ ਕਰ ਸੰਤਨ ਕੀ ਤੁਰੇ, ਕਹਿੰਦਾ ਮੇਰੇ 'ਤੇ ਕਿਰਪਾ ਕਰ, ਵੀ ਮੈਨੂੰ ਸਤਿਗੁਰ ਦੀ ਚਰਨਾਂ ਦੀ ਧੂੜ ਬਣਾ ਦੇ। ਹੁਣ ਸਤਿਗੁਰ ਦੇ ਚਰਨਾਂ ਦੀ ਧੂੜ ਕੀ ਹੈ, ਧੂੜ ਕੀ ਧਿਆਨ ਦੇਣਾ, ਸਤਿਗੁਰ ਦੇ ਚਰਨਾਂ ਦੀ ਧੂੜ ਆਇਆ ਕਿ ਗੁਰਬਾਣੀ 'ਚ ਲਿਖਿਆ ਸਤਿਗੁਰ ਅੱਗੇ ਢਹਿ ਪਓ, ਸਤਿਗੁਰ ਅੱਗੇ ਢਹਿ ਪਓ, ਸਭ ਕੁਝ ਜਾਣੇ ਜਾਣ, ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਦੇਖੋ ਗੁਰੂ ਚਰਨਾਂ ਦੇ ਵਿੱਚ ਡਿੱਗਣਾ ਸੌਖਾ ਨਹੀਂ ਹੈ, ਡਿੱਗਣਾ ਸੌਖਾ ਨਹੀਂ ਹੈ। ਆਪਾਂ ਮੱਥਾ ਟੇਕਦੇ ਜ਼ਰੂਰ ਹਾਂ, ਧਿਆਨ ਕਰਿਓ, ਚੁੱਕ ਲੈਂਦੇ ਉਸੇ ਵੇਲੇ ਚੁੱਕ ਲੈਂਦੇ। ਕਈ ਸੱਜਣ ਐਸੇ ਨੇ, ਉਹਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਮੱਥਾ ਟੇਕ ਆਇਆ, ਕਹਿੰਦਾ ਮੈਂ ਟੇਕ ਆਇਆ। ਤੂੰ ਪਤਾ ਕੀ ਕਹਿੰਦਾ, ਕਹਿੰਦਾ ਬਾਬਾ ਜੀ ਇਹੋ ਜਿਹਾ ਮੱਥਾ ਟੇਕਿਆ ਵੀ ਮੱਥਾ ਉੱਠਦਾ ਹੀ ਨਹੀਂ ਹੁਣ, ਇਹ ਕੀ ਗੱਲ ਹੋ ਗਈ। ਕਹਿੰਦਾ ਜੀ ਮੈਂ ਅੱਜ ਸੀਸ ਚੜਾ ਆਇਆ ਗੁਰੂ ਸਾਹਿਬਾਂ ਦੇ ਚਰਨਾਂ 'ਚ, ਅਤੇ ਮੈਂ ਗੁਰੂ ਨੂੰ ਕਹਿ ਕੇ ਆਇਆ ਵੀ ਗੁਰੂ ਜਦੋਂ ਮੈਂ ਤੈਨੂੰ ਸੀਸ ਹੀ ਦੇ ਦਿੱਤਾ, ਆਪਣਾ ਆਤਮ ਸਮਰਪਣ ਹੀ ਕਰਤਾ, ਮੈਨੂੰ ਚਾਹੀਦਾ ਹੀ ਕੁਛ ਨਹੀਂ। ਕਹਿੰਦਾ ਮੈਂ ਵਿਖਾਵੇ ਲਈ ਸਰੀਰ ਚੁੱਕ ਕੇ ਲੈ ਚੱਲਿਆ, ਦੁਨੀਆਂ ਵੇਖੂਗੀ, ਪਰ ਮਨ ਤੈਨੂੰ ਦੇ ਚੱਲਿਆ, ਅੱਜ ਤੋਂ ਬਾਅਦ 'ਚ ਮੈਨੂੰ ਚਾਹੀਦਾ ਕੁਛ ਨਹੀਂ, ਜੋ ਤੂੰ ਕਰਾਵੇਂਗਾ ਨਾ ਉਹੀ ਮਨਜ਼ੂਰ ਆ। ਇਹਨੂੰ ਕਹਿੰਦੇ ਮੱਥਾ ਟੇਕਣਾ, ਠੀਕ ਆ, ਮਨ ਵਿੱਚ ਸਤਿਗੁਰ ਕੇ ਪਾਸ। ਤਿਸ ਸੇਵਕ ਗਏ ਕਾਰਜ ਦਾ, ਤਿਸ ਸੇਵਕ ਗਏ, ਦੇਖੋ ਸੇਵਕ ਕੌਣ ਆ, ਜਿਹਨੇ ਮਨ ਵੇਚਿਆ ਉਹ ਸੇਵਕ ਆ, ਜਿਹਨੇ ਮਨ ਨਹੀਂ ਵੇਚਿਆ ਉਹ ਸੇਵਕ ਹੀ ਨਹੀਂ ਹੈ। ਹੈ ਨਾ ਗੱਲ ਧਿਆਨ ਦੇਣ ਵਾਲੀ। ਸੋ ਗੁਰੂ ਸਾਹਿਬ ਕੀ ਕਹਿੰਦੇ ਆ ਕਿ ਮੋਕੋ ਕਰ ਸੰਤਨ ਕੀ ਧੂਰੇ, ਕਿ ਅਕਾਲ ਪੁਰਖ ਪਰਮਾਤਮਾ ਮੇਰੇ 'ਤੇ ਕਿਰਪਾ ਕਰ ਕਿ ਮੈਂ ਸਤਿਗੁਰ ਦੇ ਚਰਨਾਂ ਦੀ ਧੂੜ ਹੋ ਜਾਵਾਂ। ਕਹਿੰਦਾ ਪਾ ਮੈਂ ਇੰਨਾ ਕੁ ਨੀਵਾਂ ਹੋ ਜਾਵਾਂ ਕਿ ਮੈਂ ਸਭ ਤੋਂ ਨੀਵਾਂ ਹੋਵਾਂ, ਅਤੇ ਮੈਂ ਗੁਰੂ ਦੇ ਪਾਏ ਪੂਰਨਾਂ 'ਤੇ ਚੱਲਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਉਹ ਮੈਂ ਕਰਾਂ, ਕਿਉਂਕਿ ਆਪਾਂ ਹੁਣੇ ਪੜੀ ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਕਹਿੰਦੇ ਮੇਰੇ 'ਤੇ ਕਿਰਪਾ ਕਰ ਦਿਓ, ਆਹ ਚੰਨਾਂ ਨਾਲ ਧੂੜ ਮਨ ਦਾ ਲੈ ਜਾ ਤਰੀਕਾ ਆ ਕਿ ਮੇਰੇ ਮਨ ਦੀਆਂ ਆਸਾ ਅਤੇ ਮਨਸਾ ਛੱਡ ਦੇ, ਅਤੇ ਮੈਂ ਮਹਿਮਾਨ ਬਣ ਕੇ ਰਵਾਂ। ਮੈਨੂੰ ਪਤਾ ਲੱਗ ਜਾਏ ਕਿ ਮੈਂ ਤਾਂ ਘੜੀ ਪਲ ਲਈ ਆਇਆ, ਪਤਾ ਨਹੀਂ ਕਿਹੜੇ ਤੁਰ ਜਾਣਾ। ਹੁਣ ਕਿਸੇ ਦੇ ਘਰ ਜਾਂਦੇ ਹਾਂ ਆਪਾਂ, ਇੱਕ ਰਾਤ ਲਈ, ਦੋ ਰਾਤ ਲਈ, ਠੀਕ, ਉਹਦੇ ਨਾਲ ਪਿਆਰ ਬੜਾ, ਤੂੰ ਕੀ ਕਹਿੰਦਾ, ਆਹ ਟੀ ਵੀ ਲੈ ਚੁੱਕ ਕੇ ਜਾਓ, ਲੈ ਜਾਓ ਕੋਈ ਨਹੀਂ, ਪੈਸਾ ਲੈ ਜਾਓ, ਆਹ ਟੀ ਵੀ ਲੈ ਜਾਓ ਤੁਸੀਂ। ਕਹਿੰਦਾ ਨਹੀਂ ਕੋਈ ਨਹੀਂ, ਕੋਈ ਨਹੀਂ, ਲੈ ਜਾਂਗੇ, ਲੈ ਜਾਂਗੇ, ਲੈ ਜਾਓ ਤੁਸੀਂ। ਕਹਿੰਦਾ ਨਹੀਂ ਕੋਈ ਨਹੀਂ, ਲੈ ਜਾਂਗੇ। ਸਵੇਰੇ ਤੁਰ ਗਿਆ, ਟੀ ਵੀ ਨਹੀਂ ਲੈ ਕੇ ਗਿਆ। ਕਿਸੇ ਨੇ ਕਿਹਾ, ਉਹਦਾ ਮੁੰਡਾ ਕਹਿੰਦਾ, ਕਹਿੰਦਾ ਪਾਪਾ ਉਹ ਤੁਹਾਨੂੰ ਕਹਿੰਦੇ ਟੀ ਵੀ ਲੈ ਜਾਓ, ਤੁਸੀਂ ਲੈਂਦਾ ਹੀ ਨਹੀਂ। ਕਹਿੰਦੇ ਪੁੱਤ ਆਪਾਂ ਮਹਿਮਾਨ ਹਾਂ, ਆਪਾਂ ਗੈਸਟ ਹਾਂ, ਉਹਦਾ ਦਿਲ ਹੈ ਵੱਡਾ, ਉਹ ਜੋ ਮਰਜ਼ੀ ਗਏ, ਪਰ ਮਹਿਮਾਨ ਬਣ ਕੇ ਜਾਈਏ, ਕਿਸੇ ਨੇ ਕਿਸੇ ਚੀਜ਼ ਨਹੀਂ ਚੁੱਕ ਕੇ ਲਿਆਈਦੀ। ਆਪਾਂ ਮਹਿਮਾਨ ਹਾਂ, ਇੱਥੇ ਆਪਾਂ ਕੁਛ ਚੁੱਕ ਕੇ ਨਾਲ ਨਹੀਂ ਖੜ ਸਕਦੇ, ਅਤੇ ਫਿਰ ਮਹਿਮਾਨ ਬਣ ਕੇ ਰਹੋ। ਆਪਾਂ ਸਭ ਕੁਝ ਇਕੱਠਾ ਕਰੀ ਜਾਂਦੇ ਹਾਂ, ਇੱਥੇ ਲਈ ਇਕੱਠਾ ਕਰੀ ਜਾਂਦੇ ਹਾਂ, ਨਾਲ ਜਾਣ ਲਈ ਖੜ੍ਹ ਨਹੀਂ ਰਹੇ ਕੁਝ। ਹਰ ਜਸ ਰੇਮ ਨਾ ਗਾਇਲ ਹੈ, ਜੋ ਸੰਗੀ ਹੈ ਤੇਰੋ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਦੇਖੋ ਉਹੀ ਗੱਲ ਅੱਜ ਮਨ ਪੱਲੇ ਬੰਨ ਕੇ ਜਾਇਓ ਕਿ ਮਨ ਗੁਰਮਿਲ ਕਾਜ ਸਵਾਰੇ। ਜਿੱਦਣ ਤੁਹਾਡੀ ਮਨ ਬਿਰਤੀ ਸ਼ਬਦ ਨਾਲ ਜੁੜ ਗਈ, ਤੁਹਾਡੇ ਸਾਰੇ ਕਾਜ ਸਵਾਰੇ ਜਾਣਗੇ। ਸੁਗੁਰੂ ਨੂੰ ਪਿਆਰੀ ਸਾਧ ਸੰਗਤ ਜਾਓ, ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।